भीम चंद कैलूरिया सैल नरेंद्र बिलंद सुन सतगुर के सुजस को हृदय विशाल आनंद।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तन साधु संग मुख जुरे। वड्या भागा वाले हो लता प्रति गुरु चरणा विच हाजरिया भर के कलगी धर अंतरयामी जगत गुरु धन धन श्री गुरु गोबिंद सिंह साहिब जी महाराज जी का पवित्र इतिहास सतगुरां दी जीवन गाथा बहुत ही प्यार सत्कार ते श्रद्धा नाल आप जी सरवण कर रहे। कलगियां वाले चोजी प्रीतम पातशाह जी महाराज जी ने रणजीत नगारे की स्थापना की। रणजीत नगारा बनवा के महाराज गरीबनवाज पातशाह जी शिकार ते चढ़े ने शोभा लवाईया नगारे ते ते मसंदा ने गुरु कलगीधर पातशाह जी नू रोकण दा यत्न कीता पर सतगुरां ने जवाब दिता कि ये नगारा वजेगा और जिस राजे भीम चंद दे डर दी तुसी गल करदे इस रणजीत नगारे दी आवाज सब तो पहला उसे राजे दे कन्ना च पएगी। तो कलगीधर जी शिकार खेडदिआं दूर जंगल तक चले गए। साहब दा नगारा अगे अगे वजदा जा रहा है। नगारे दी आवाज इस तरह है जिवें बदल गरजदे हन। चलदिआं चलदिआं आनंदपुर साहब जी दे उत्तरी दिशा वाले पासे महाराज जी चलदिआं चलदिआं वधदिआं वधदिआं दूर तक आ निकले ने जिथे राजे भीम चंद दा महल केवल कुछ दूरी ते ही है। सतगुरु जी जानदे सन कि इत्थे राजे भीम चंद दा दीवान इस वेले लगा होया। सतगुरां ने नगारची नूं हुक्म कीता दोहरियां चोभां लाओ। तो नगारची ने पूरा बल ला के जोर ला के नगारे ते दोहरी चोभ मारी है। उहदी आवाज दे नाल इक वारी सारा जंगल गरज उठिया। पहाड़ां दीआं जिहड़ियां सत धारावां सन उह गूंज उठियां ने। पर उह आवाज राजे भीम चंद दे कन्नां विच वी पई। इकदम दहल गया हिरदा, डर गया अचानक के नगारे दी आवाज कित्थों आ रही है। जिहड़ियां गल्लां बातां कर रहे सन विच्चे छड्ड के नगारे दी आवाज सुनन लगा ते अपने वजीर नूं पुछदा इह आवाज कित्थों आ रही है। वजीर ने दस्या कि इत्थों कुछ दूरी ते श्री आनंदपुर साहब नगर विच गुरु कलगीधर जी ने श्री गुरु तेग बहादुर साहब जी जिन्हां ने उह जमीन खरीद के नगर वसाया है उन्हां दे साहिबजादे ने गुरु हरगोबिंद साहब दे पोतरे हन और बड़े बली ने बहादुर ने फौजां उन्हां ने अपने नाल रखियां ने। अज ही एक व्यक्ति उधरों आया सी मैनू मिलिया उन्हें दस्या कि गुरु गोबिंद सिंह साहब जी ने एक नगारा भी रच लिया है। ये जापदा है कि उन्हां दे नगारे की आवाज है। और तां कोई राजा कोई होर कोई रियासत इस पासे नहीं है। इस करके प्रतीत हो रहा है ये नगारा उन्हां दा ही बज रहा है। ये राजा भीम चंद बड़े बली हन बलवान ने दूरों दूरों बड़े बड़े वड्डे राजे उन्हां दे चरणां विच मत्था टेकण लई आउंदे ने। कुछ समा पहला आसाम दा राजा रतन राय उन्हां दे चरणां च आया बड़ियां अद्भुत भेटावां भेट करके गया। इस करके हे राजा भीम चंद तेनू उन्हां दे नाल संधि करके रखनी चाहीदी। तो वजीर ने गुरु कलगीधर पातशाह जी महाराज जी बारे राजे भीम चंद नूं दस्या। राजा भीम चंद जिवें अगों गुरु कलगीधर पातशाह जी महाराज जी नाल मेल मिलाप करने वास्ते विचार कर रहे हैं। आओ सरवण करिए दसम पिता गुरु कलगीधर जी दे पवित्र चरणा दा ध्यान अपने हिरदे च धारण करदे आखिए जी सतनाम
श्री वाहे गुरु साहिब जीओ
सतनाम
श्री वाहे गुरु साहिब जीओ गोएरा भीम चंद कै लूरिया सैल नरेंद्र बिलंद
राजा भीम चंद जो कहलूर रियासत दा राजा इस करके नू राजा कहलूरिया भी कहंदे हन ते जिन्नियां पहाड़ी रियासतां ने उन्हां पहाड़ी रियासतां विचों सब तो वड्डा बली राजा ते सारियां रियासतां विचों बलवान राजा राजा भीम चंद है।
सुन सतगुर के सुजस को हृदय विशाल आनंद
राजे भीम चंद ने गुरु कलगीधर दा सुजस सुनिया पहली बार महाराज जी बारे सुनिया ते सुन के गुरु कलगीधर जी दा सुजस दे हिरदे च आनंद भी पैदा होया खुश भी होया कि मेरी रियास दे विच इतने बलवान योधे गुरु जी दा निवास है। तो इस प्रकार नाल सुन के दे हिरदे विच आनंद भी वरत्या। वैसे राजे भीम चंद नू बादशाह औरंगजेब की शह भी सी अगे वो कथा स्पष्ट हो जानी है कि औरंगजेब बादशाह ने भी सुनेहे भेज दिते सी भीम चंद नू कि तेरी रियास दे विच बागी सुरां साडे खिलाफ पैदा हो रही ने उठ रही ने। तो राजा भीम चंद इस करके भी सतगुरां दा विरोधी बनिया सी पर पहला इन्हें सतगुरां दे नाल मित्राना सुभा रखिया। कहन लगा उस वक्त सुन के गुरु साहब दा सुजस राजा भीम चंद खुश होया
चौपाई सचिवन संग मंत्र पुन करियो
इन्हें अपने वजीरां नाल सचिव कहंदे ने वजीर नू मंत्रियां नू सलाहकारां नू अपने मंत्रियां दे नाल अपने वजीरां दे नाल इन्हे सलाह कीती है।
संद बिखे गुण ब्रिंद बिचरियो
कहन लगा भी गुरु जी बड़े बली ने सुनिया उन्हां कोल फौज भी है सिपाही भी ने एहो जे गुरदेव दे नाल आपां नू संधि जरूर करनी चाहीदी है क्योंकि उन्हां नाल जे आपां संधि रखांगे उहदे नाल सानू बड़ा लाभ है। जे कोई दूजा दुश्मन साडे ते चढ़ के आउंदा असी रल के मुकाबला भी कर सकते हैं। अगे फिर गुरु कलगीधर जी ने भीम चंद ने जो मदद मंगी ते भी मदद कीती भी सी नदौण दे जंग विच भीम चंद कहिंदा गुरु जी दे नाल संधि करन विच सानू बहुत ज्यादा गुण ने बहुत ज्यादा सानू उन्हां दा लाभ है।
सुनो वजीर प्रथम तू जइए पेत सकल बातन ते पईया
कहन लगा हे वजीर एदा कर भी तू पहला गुरु गोबिंद सिंह साहब जी कोल जाना कर। सतगुरु जी उस वेले महाराज जी दा नाम गोविंद राय करके प्रसिद्ध सी प्रगट सी कहन लगा कि गुरु गोविंद राय जी दे कोल तू पहला जा ते उना दे कोल जा के सारा भेत प्राप्त कर। उन्हां दा असल विच भेत की है उन्हां ने फौज इकट्ठी कीती है सिपाही रखे ने वध तो वध शस्त्र हथियार उन्हां दे कोल ने फिर हुण उन्हां ने नगारा भी रच लिया नगारा भी बना लिया ते ओह भी बजा रहे ने। असल विच उन्हां दा भेत की है ओह इन्नियां फौजां इकट्ठियां कर रहे ने ओह करना की चाहुंदे ने ਇਹ ਸਾਰਾ ਭੇਤ ਉਹਨਾਂ ਦਾ ਲੈ ਕੇ ਤੂੰ ਮੇਰੇ ਕੋਲ ਆਉਣਾ ਕਰ
ਹਮ ਕੰਨੈ ਕੋ ਟੇਕਨ ਮੱਥਾ
ਮੇਰੇ ਵੱਲੋਂ ਸਾਡੇ ਵੱਲੋਂ ਉਹਨਾਂ ਦੇ ਚਰਣਾਂ ਵਿਚ ਮੱਥਾ ਟੇਕੋ ਉਹਨਾਂ ਦੇ ਚਰਣਾਂ ਵਿਚ ਨਮਸਕਾਰ ਕਰੋ
ਹੁਣ ਗੁਰ ਸਾਥ ਮੇਲ ਕੀ ਗਾਥਾ
ਉਹਨਾਂ ਦੇ ਚਰਣਾਂ ਵਿਚ ਮੱਥਾ ਟੇਕ ਕੇ ਫਿਰ ਉਹਨਾਂ ਦੇ ਨਾਲ ਮੇਲ ਦੀ ਗੱਲ ਕਰਨਾ ਪਹਿਲਾਂ ਸਾਰਾ ਭੇਤ ਕਰ ਲੈ ਲੈਣਾ ਕਿ ਉਹ ਕਿਸ ਤਰ੍ਹਾਂ ਦਾ ਭੇਤ ਰੱਖਦੇ ਨੇ ਸਾਡੇ ਪ੍ਰਤੀ ਉਹਨਾਂ ਦੇ ਕਿਸ ਤਰ੍ਹਾਂ ਦੇ ਖਿਆਲ ਨੇ ਉਹਨਾਂ ਦੀ ਵਿਚਾਰ ਕੀ ਹੈ ਤੇ ਜਦੋਂ ਸਾਰਾ ਭੇਤ ਲੈ ਲੈ ਤੇ ਫਿਰ ਉਹਨਾਂ ਦੇ ਨਾਲ ਮੇਰੇ ਨਾਲ ਮਿਲਣ ਦੀ ਗੱਲ ਕਰਨਾ ਹੀ ਕਿ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਉਹਨਾਂ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ ਇਹ ਮੇਰੇ ਵੱਲੋਂ ਫਿਰ ਉਹਨਾਂ ਦੇ ਚਰਨਾਂ ਵਿਚ ਮੇਲ ਦੀ ਗੱਲ ਕਰੀ
ਅਪਰ ਨਰੇਸ਼ਨ ਸਨਾਮ ਨਾਏ
ਔਰ ਉਹਨਾਂ ਨੂੰ ਮੇਰੇ ਵੱਲੋਂ ਕਹਿਣਾ ਮੇਰੇ ਵੱਲੋਂ ਕਹਿ ਦੇਣਾ ਗੁਰੂ ਜੀ ਨੂੰ ਕਿ ਬਾਕੀ ਜਿਹੜੇ ਰਾਜੇ ਨੇ ਮੈਂ ਉਹਨਾਂ ਰਾਜਿਆਂ ਵਰਗਾ ਨਹੀਂ ਹਾਂ ਬਾਕੀ ਜਿਹੜੇ ਰਾਜੇ ਨੇ ਹੋਰ ਰਿਆਸਤਾਂ ਦੇ ਰਾਜੇ ਨੇ ਉਨ੍ਹਾਂ ਰਾਜਿਆਂ ਵਰਗਾ ਮੈਂ ਨਹੀਂ ਹਾਂ।
ਸਦਾ ਬਸ ਬਸ ਹੈ ਪੁਰ ਪਾਹੇ,
ਸਦਾ ਸਾਡੀ ਰਿਆਸਤ ਦੇ ਵਿਚ ਇਕ ਨਗਰ ਦੇ ਵਿਚ ਨਿਵਾਸ ਰੱਖਦੇ ਨੇ ਤੇ ਨਗਰ ਦੇ ਵਿਚ ਉਨ੍ਹਾਂ ਨੇ ਆਪਣਾ ਵਸੇਬਾ ਰੱਖਿਆ ਹੋਇਆ।
ਅਨਕ ਬਿਦਨ ਕੇ ਰਾਜਨ ਕਾਜ,
ਰਾਜ ਹੁੰਦੇ ਨੇ, ਰਾਜ ਭਾਗ ਹੁੰਦੇ ਨੇ, ਰਿਆਸਤਾਂ ਹੁੰਦੀਆਂ ਨੇ। ਰਿਆਸਤਾਂ ਦੇ ਵਿਚ ਜਦੋਂ ਕੋਈ ਨਿਵਾਸ ਰੱਖਦਾ ਹੈ, ਕਿਸੇ ਨਗਰ ਦੇ ਵਿਚ ਕੋਈ ਨਿਵਾਸ ਰੱਖਦਾ ਤੇ ਅਨਕ ਪ੍ਰਕਾਰ ਦੇ ਕੰਮ ਹੁੰਦੇ ਨੇ। ਸਾਨੂੰ ਉਨ੍ਹਾਂ ਨਾਲ ਕੰਮ ਪੈ ਸਕਦਾ, ਉਨ੍ਹਾਂ ਨੂੰ ਸਾਡੇ ਨਾਲ ਕੋਈ ਕੰਮ ਪੈ ਸਕਦਾ। ਏਦਾਂ ਅਨੇਕਾਂ ਪ੍ਰਕਾਰ ਦੇ ਰਾਜ ਕਾਜ ਹੁੰਦੇ ਹਨ।
ਪਰ ਆਨਜੁਤ ਚਮੋ ਸਮਾਜ,
ਇਹ ਵੀ ਹੋ ਸਕਦਾ ਕਿ ਜੇ ਕਿਤੇ ਬਾਹਰੋਂ ਕੋਈ ਦੁਸ਼ਮਣ ਚੜ ਕੇ ਆ ਜਾਵੇ, ਸਾਨੂੰ ਉਨ੍ਹਾਂ ਦੀ ਮਦਦ ਕਰਨੀ ਪੈ ਜਾਏ, ਜਾਂ ਉਨ੍ਹਾਂ ਨੂੰ ਸਾਡੀ ਫੌਜ ਦੇ ਸਮੇਤ ਮਦਦ ਕਰਨੀ ਪੈ ਸਕਦੀ ਹੈ।
ਸੰਦ ਕਰੇ ਸੁਧਰੇ ਦੋ ਓਰ,
ਕਰਕੇ ਜੇ ਅਸੀਂ ਸੰਧੀ ਕਰ ਲਈਏ ਤੇ ਸੰਧੀ ਦੇ ਨਾਲ ਸਾਡੇ ਦੋਹਾਂ ਦੇ ਕੰਮ ਸੁਧਰ ਸਕਦੇ ਨੇ। ਉਨ੍ਹਾਂ ਨੂੰ ਵੀ ਮੇਰੀ ਮਦਦ ਦੀ ਲੋੜ ਪੈ ਸਕਦੀ ਜੇ ਕੋਈ ਦੁਸ਼ਮਣ ਆ ਜਾਏ ਚੜ ਕੇ, ਮੇਰੇ ਤੇ ਕੋਈ ਦੁਸ਼ਮਣ ਚੜ ਕੇ ਆ ਜਾਏ ਤੇ ਮੈਨੂੰ ਉਨ੍ਹਾਂ ਦੀ ਫੌਜ ਦੀ ਮਦਦ ਪੈ ਸਕਦੀ ਹੈ, ਲੋੜ ਪੈ ਸਕਦੀ ਹੈ। ਇਸ ਕਰਕੇ ਸੰਧੀ ਕਰਨ ਵਿਚ ਸਾਡੇ ਦੋਹਾਂ ਦੇ ਕੰਮ ਸਵਰਦੇ ਨੇ, ਦੋਹਾਂ ਦੇ ਕੰਮ ਸੁਧਰਦੇ ਹਨ।
ਕਾਲ ਸਕੈਨੇ ਸ਼ਤਰੂ ਜ਼ੋਰ,
ਜੇ ਅਸੀਂ ਮਿਲ ਕੇ ਰਹਾਂਗੇ, ਇਕੱਠੇ ਏਕਤਾ ਸਹਿਤ ਰਹਾਂਗੇ ਤੇ ਜਿਹੜਾ ਬਾਹਰ ਦਾ ਦੁਸ਼ਮਣ ਹੈ ਉਹ ਸਾਡਾ ਬਲ ਵੇਖ ਕੇ ਸਾਡੇ ਤੇ ਆਪਣਾ ਜ਼ੋਰ ਨਹੀਂ ਪਾ ਸਕੇਗਾ। ਦੁਸ਼ਮਣ ਵੀ ਡਰਨਗੇ, ਦੁਸ਼ਮਣ ਵੀ ਭੈ ਭੀਤ ਹੋਣਗੇ, ਔਰ ਸ਼ਤਰੂ ਸਾਡੇ ਤੇ ਆਪਣਾ ਜ਼ੋਰ ਨਹੀਂ ਪਾ ਸਕੇਗਾ।
ਸਭ ਹੀ ਰੀਤ ਹੋਏ ਹਮ ਆਛੇ,
ਸਭ ਰੀਤੀਆਂ ਕਰਕੇ ਅਸੀਂ ਚੰਗੇ ਹੋਵਾਂਗੇ, ਸਾਰੇ ਪਾਸੇ ਭਲੇ ਹੋ ਕੇ ਸਿੱਧ ਹੋਵਾਂਗੇ।
ਬਨੇ ਸਹਾਇਕ ਜਮੋ ਬਾਛੇ,
ਔਰ ਜਦੋਂ ਕਿਤੇ ਸਾਨੂੰ ਇਕ ਦੂਜੇ ਦੀ ਲੋੜ ਪਵੇ ਤੇ ਅਸੀਂ ਇਕ ਦੂਜੇ ਦੀ ਖੁੱਲ ਕੇ ਸਹਾਇਤਾ ਕਰ ਸਕੀਏ, ਖੁੱਲ ਕੇ ਮਦਦ ਕਰ ਸਕੀਏ, ਇਸ ਢੰਗ ਦੇ ਨਾਲ ਸਾਨੂੰ ਮੁਲਾਕਾਤ ਕਰਨੀ ਚਾਹੀਦੀ ਹੈ।
ਸਨਮਾਨੈ ਮੋਇ ਮਿਲਾਪ,
ਹੇ ਵਜ਼ੀਰ, ਜੇ ਤੂੰ ਇਸ ਤਰ੍ਹਾਂ ਗੁਰੂ ਜੀ ਨੂੰ ਬੇਨਤੀ ਕਰੇ ਤੇ ਉਹ ਸੁਣ ਕੇ ਮੇਰੀ ਮੁਲਾਕਾਤ ਨੂੰ ਸਨਮਾਨਣ ਜਾਂ ਮੇਰੇ ਕਹੇ ਹੋਏ ਬਚਨਾਂ ਦਾ ਸਨਮਾਨ ਕਰਨ, ਤੈਨੂੰ ਪਤਾ ਲੱਗ ਹੀ ਜਾਏਗਾ ਜਦੋਂ ਅੱਗੋਂ ਗੁਰੂ ਜੀ ਜਵਾਬ ਦੇਣਗੇ ਜਾਂ ਕੋਈ ਬਚਨ ਕਹਿਣਗੇ, ਤੇ ਜੇ ਉਹ ਮੇਰੇ ਕਹੇ ਹੋਏ ਗੱਲਾਂ ਨੂੰ ਜਾਂ ਮੇਰੇ ਮਿਲਾਪ ਨੂੰ ਸਨਮਾਨਣਗੇ,
ਪਹੁੰਚ ਆਪ ਕੀ ਲੀਜੈ ਥਾਪ,
ਤੇ ਫੇਰ ਉਨ੍ਹਾਂ ਨੂੰ ਕਹਿਣਾ ਕਿ ਮੈਂ ਉਨ੍ਹਾਂ ਦੇ ਚਰਨਾਂ ਵਿਚ ਪਹੁੰਚ ਕੇ ਉਨ੍ਹਾਂ ਦੀ ਥਾਪੀ ਲੈਣਾ ਚਾਹੁੰਦਾ, ਉਨ੍ਹਾਂ ਦਾ ਆਸ਼ੀਰਵਾਦ ਲੈਣਾ ਚਾਹਾਂਗਾ। ਜੇ ਉਹ ਮੇਰੀ ਮੁਲਾਕਾਤ ਦਾ ਸਨਮਾਨ ਕਰਨ, ਸਤਿਕਾਰ ਕਰਨ, ਤਾਂ ਮੈਂ ਜ਼ਰੂਰ ਉਨ੍ਹਾਂ ਨੂੰ ਆ ਕੇ ਮਿਲਾਂਗਾ ਔਰ ਮਿਲ ਕੇ ਉਨ੍ਹਾਂ ਦਾ ਥਾਪੜਾ ਲਵਾਂਗਾ।
ਆਪਣੋ ਓਜ ਪ੍ਰਤਾਪ ਦਿਖਾਵੋ, ਲਿਪ ਸਭ ਤੇ ਵਡਿਆਏ ਬਤਾਵੋ,
ਇਹ ਵਜ਼ੀਰ ਤੂੰ ਆਪਣਾ ਜਿਹੜਾ ਬਲ ਹੈ ਨਾ ਉਹ ਸਭ ਤੋਂ ਵੱਧ ਕਰਕੇ ਵਿਖਾਉਣਾ। ਗੁਰੂ ਜੀ ਨੂੰ ਇਹ ਵੀ ਦੱਸ ਦਈ ਕਿ ਮੇਰਾ ਬਲ ਇਸ ਵੇਲੇ ਸਾਰੀਆਂ ਰਿਆਸਤਾਂ ਦੇ ਰਾਜਿਆਂ ਤੋਂ ਅਧਿਕ ਹੈ, ਮੇਰਾ ਜਿਹੜਾ ਬਲ ਹੈ, ਪ੍ਰਤਾਪ ਹੈ, ਉਹ ਵੱਧ ਕਰਕੇ ਦੱਸਣਾ, ਵਡਿਆ ਕੇ ਗੁਰੂ ਜੀ ਨੂੰ ਦੱਸਣਾ ਹੈ।
ਇਤਿਆਦਿਕ ਕਹਿ ਅਨਕ ਪ੍ਰਕਾਰੇ,
ਇਹਦਾ ਆਪਣੇ ਵਜ਼ੀਰ ਨੂੰ ਇਹਨੇ ਕਈ ਪ੍ਰਕਾਰ ਦੀਆਂ ਸਿੱਖਿਆਵਾਂ ਸਿਖਾਈਆਂ, ਅਨਕ ਪ੍ਰਕਾਰ ਦੀਆਂ ਮਤਾਂ ਦਿੱਤੀਆਂ ਕਿ ਇੱਦਾਂ ਗੱਲ ਕਰੀ, ਇਸ ਢੰਗ ਨਾਲ ਗੱਲ ਕਰੀ, ਗੁਰੂ ਜੀ ਦਾ ਜਵਾਬ ਸੁਣ ਲਈ, ਫਿਰ ਅੱਗੋਂ ਆਪਣਾ ਜਵਾਬ ਦੇਈ। ਇਸ ਤਰ੍ਹਾਂ ਸਾਰੀਆਂ ਗੱਲਾਂ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਸਿਖਾਈਆਂ ਹਨ।
ਪਠਿਓ ਵਜ਼ੀਰ ਗਰੇਸ਼ ਅੰਕਾਰੇ,
ਹਾਲਾਂਕਿ ਭੀਮ ਚੰਦ ਕੋਈ ਨਿਮਰਤਾ ਨਹੀਂ ਹੈ ਇਹਦੇ ਮਨ ਵਿਚ ਕਿ ਹਲੀਮੀ ਨਾਲ ਇਹਨੇ ਵਜ਼ੀਰ ਗੁਰੂ ਸਾਹਿਬ ਕੋਲ ਭੇਜਿਆ ਹੋਵੇ, ਹੰਕਾਰ ਸੀ ਇਹਨੂੰ ਆਪਣੇ ਰਾਜ ਭਾਗ ਦਾ, ਇਹ ਤਾਂ ਆਪਣਾ ਵਜ਼ੀਰ ਸਤਿਗੁਰਾਂ ਦੇ ਕੋਲੋਂ ਦਰਅਸਲ ਸੂਹ ਲੈਣ ਵਾਸਤੇ ਭੇਜ ਰਿਹਾ ਕਿ ਗੁਰੂ ਜੀ ਦਾ ਮਤ ਕੀ ਹੈ, ਉਹ ਕੀ ਸੋਚਦੇ ਨੇ, ਉਨ੍ਹਾਂ ਦੇ ਖਿਆਲ ਕੀ ਨੇ, ਸਾਡੇ ਪ੍ਰਤੀ ਵਿਚਾਰ ਕੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਆਪਣਾ ਵਜ਼ੀਰ ਭੇਜ ਰਿਹਾ ਰਾਜਾ ਭੀਮ ਚੰਦ, ਜੋ ਬੜਾ ਹੰਕਾਰੀ ਹੈ।
ਮਾਨਵ ਬ੍ਰਿੰਦ ਸੰਗ ਕਰ ਦਿਨੇ,
ਵਜ਼ੀਰ ਚੱਲ ਕੇ ਆਇਆ, ਰਾਜੇ ਭੀਮ ਚੰਦ ਦਾ ਜਿਹੜਾ ਨਗਰ ਸੀ ਇਹਦੀ ਰਾਜਧਾਨੀ ਸੀ ਬਿਲਾਸਪੁਰ, ਉਥੋਂ ਇਹਦਾ ਵਜ਼ੀਰ ਚੱਲਿਆ, ਉਹਦੇ ਨਾਲ ਕਈ ਸਿਪਾਹੀ ਇਹਨੇ ਭੇਜੇ ਵਜ਼ੀਰ ਦੀ ਵੀ ਸ਼ਾਨੋ ਸ਼ੋਕਤ ਪ੍ਰਗਟ ਕਰਨ ਲਈ। ਰਾਜੇ ਭੀਮ ਚੰਦ ਦਾ ਵਜ਼ੀਰ ਹੈ, ਕੋਈ ਸਧਾਰਨ ਵਜ਼ੀਰ ਨਹੀਂ, ਇਸ ਕਰਕੇ ਉਹਦੀ ਸ਼ਾਨ ਵਧਾਉਣ ਵਾਸਤੇ ਇਹਨੇ ਆਪਣੇ ਕਈ ਸਿਪਾਹੀ ਉਹਦੇ ਨਾਲ ਭੇਜੇ ਹਨ।
ਰਜਤ ਲਸ਼ਕਾ ਕਰ ਗਏ ਲੀਨੇ,
ਉਹ ਜਿਹੜੇ ਅੱਗੇ ਨੌਕਰ ਚਾਕਰ ਸਨ ਉਹ ਨਾਲ ਭੇਜੇ, ਉਹਨਾਂ ਨੇ ਚਾਂਦੀ ਦੀਆਂ ਜਿਹੜੀਆਂ ਲਸ਼ਕਾਵਾਂ ਕਹਿੰਦੇ ਨੇ ਚੋਭਾਂ ਨੂੰ, ਚਾਂਦੀ ਦੀਆਂ ਚੋਭਾਂ ਹੱਥਾਂ ਵਿਚ ਫੜੀਆਂ ਹੋਈਆਂ ਤੇ ਅੱਗੇ ਅੱਗੇ ਵਜ਼ੀਰ ਦੀ ਆਭਾ ਵਧਾਉਂਦਿਆਂ ਟੁਰ ਪਏ।
ਗਮਨਿਓ ਚੜ ਸੁੰਦਰ ਚੰਪਾਨ,
ਬੜੀ ਸੋਹਣੀ ਪਾਲਕੀ ਸੀ, ਚੰਪਾਨ ਕਹਿੰਦੇ ਨੇ ਪਾਲਕੀ ਨੂੰ, ਵਜ਼ੀਰ ਬੜੀ ਸੁੰਦਰ ਪਾਲਕੀ, ਚਮਕਦਾਰ ਪਾਲਕੀ ਸੀ, ਰਾਜਸੀ ਪਾਲਕੀ ਸੀ, ਉਸ ਪਾਲਕੀ ਦੇ ਵਿਚ ਵਜ਼ੀਰ ਸਵਾਰ ਹੋ ਕੇ ਚੱਲਿਆ ਹੈ।
ਚਲੇ ਟਲੈਤ ਸ਼ਸਤਰ ਧਰ ਪਾਨ,
ਇਹਦੇ ਨਾਲ ਟਲੈਤ ਸਿਪਾਹੀ ਚੱਲੇ ਨੇ ਸ਼ਸਤਰ ਧਾਰੀ ਹੋ ਕੇ, ਜਿਨ੍ਹਾਂ ਕੋਲ ਵੱਖਰੇ ਵੱਖਰੇ ਭਾਂਤ ਭਾਂਤ ਦੇ ਸ਼ਸਤਰ ਹਨ।
ਉਤ ਪਰ ਸੰਗ ਨਿਰਪ ਕੋ ਤਿਸ ਬੇਰਾ, ਇਤ ਸਤਗੁਰ ਖੇਲ ਅਖੇਰਾ।
ਇਹ ਤਾਂ ਉਧਰ ਰਾਜੇ ਭੀਮ ਚੰਦ ਦਾ ਪ੍ਰਸੰਗ ਸੀ। ਰਾਜੇ ਭੀਮ ਚੰਦ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣੀ ਤੇ ਆਵਾਜ਼ ਸੁਣਦਿਆਂ ਉਹਨੇ ਅੱਗੋਂ ਇਸ ਪ੍ਰਕਾਰ ਨਾਲ ਆਪਣਾ ਵਜ਼ੀਰ ਗੁਰੂ ਸਾਹਿਬ ਕੋਲ ਭੇਜਿਆ, ਹੁਣ ਇਧਰ ਗੁਰੂ ਕਲਗੀਧਰ ਜੀ ਦੀ ਗਾਥਾ ਸੁਣੋ ਜਿੱਥੇ ਰੋਕੀ ਸੀ। ਮਹਾਰਾਜ ਜੀ ਨੇ ਜੰਗਲ ਦੇ ਵਿਚ ਜਦੋਂ ਨਗਾਰਾ ਵਜਾਇਆ ਤੇ ਭਾਂਤ ਭਾਂਤ ਦੇ ਜੀਵਾਂ ਦਾ ਸ਼ਿਕਾਰ ਖੇਡਿਆ, ਅਨੇਕਾਂ ਜੰਗਲੀ ਜੀਵਾਂ ਨੂੰ ਮਹਾਰਾਜ ਜੀ ਨੇ ਉਧਾਰਿਆ, ਉਹਨਾਂ ਦੀ ਮੁਕਤੀ ਕੀਤੀ ਹੈ, ਉਹਨਾਂ ਨੂੰ ਮੁਕਤੀ ਪ੍ਰਦਾਨ ਕੀਤੀ ਹੈ।
ਅਤੇ ਬਜਤਰਨ ਜੀਤ ਨਗਾਰਾ,
ਨਗਾਰਾ ਵਜਾਉਂਦਿਆਂ ਹੀ ਸਤਿਗੁਰੂ ਜੀ ਜੰਗਲ ਦੇ ਵਿਚੋਂ ਵਾਪਸ ਪਿਛਾਂ ਨੂੰ ਮੁੜੇ ਨੇ। ਸਾਹਿਬ ਜੀ ਦੇ ਅੱਗੇ ਅੱਗੇ ਸਾਹਿਬ ਦਾ ਰਣਜੀਤ ਨਗਾਰਾ ਵੱਜਦਾ ਜਾ ਰਿਹਾ।
ਸੁਗਨ ਵੀ ਰਸ ਬਟਨ ਧਾਰਾ,
ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਜਿਹੜੇ ਸੁਪਾਟਰ ਨੇ, ਸੂਰਮੇ ਨੇ, ਉਹਨਾਂ ਸੂਰਮੇ ਅੰਦਰ ਦੁੱਗਣਾ ਵੀ ਰਸ ਜਾਗਿਆ, ਦੋਹਰਾ ਵੀਰ ਰਸ ਸੂਰਮੇ ਅੰਦਰ ਬਹਾਦਰਾਂ ਦੇ ਅੰਦਰ ਜਾਗਿਆ ਹੈ।
ਦਿਨ ਪ੍ਰਤੀ ਅਧਿਕ ਪ੍ਰਤਾਪ ਸਮਾਜਾ,
ਦਿਨ ਪ੍ਰਤੀ ਦਿਨ ਉਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਵੱਧਦਾ ਚੱਲਿਆ ਜਾ ਰਿਹਾ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਤਾਪ ਜਾਹੋ ਜਲਾਲ ਉਹ ਵੱਧਦਾ ਚੱਲਿਆ ਜਾ ਰਿਹਾ।
ਇਸ ਪ੍ਰਕਾਰ ਹੋਏ ਕੋ ਵੱਧ ਰਾਜਾ,
ਸਤਿਗੁਰਾਂ ਦਾ ਪ੍ਰਤਾਪ ਵੱਧ ਰਿਹਾ ਹੈ ਜਿਵੇਂ ਕਿਸੇ ਬੜੇ ਵੱਡੇ ਬਾਦਸ਼ਾਹ ਦਾ, ਰਾਜੇ ਦਾ ਪ੍ਰਤਾਪ ਵੱਧਦਾ। ਕੋਈ ਬਾਦਸ਼ਾਹ ਨਵਾਂ ਨਵਾਂ ਤਖ਼ਤ ਤੇ ਬੈਠਾ ਹੋਵੇ ਤੇ ਸਹਿਜੇ ਸਹਿਜੇ ਉਹਦਾ ਜਿਵੇਂ ਪ੍ਰਤਾਪ ਵੱਧਦਾ ਚੱਲਿਆ ਜਾਂਦਾ ਸਾਰੇ ਦੇਸ਼ ਵਿਚ, ਇਸੇ ਤਰ੍ਹਾਂ ਬਾਦਸ਼ਾਹਾਂ ਦੇ ਸਮੇਤ ਬਾਦਸ਼ਾਹਾਂ ਵਰਗਾ ਹੀ ਕਲਗੀਧਰ ਪਾਤਸ਼ਾਹ ਤਾਂ ਰਾਜਿਆਂ ਦੇ ਰਾਜੇ ਨੇ, ਮਹਾਰਾਜਿਆਂ ਦੇ ਮਹਾਰਾਜੇ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਸਾਰੇ ਰਾਜਿਆਂ ਦੇ ਰਾਜੇ ਨੇ, ਗਰੀਬ ਨਵਾਜ ਰਾਜਾਨ ਰਾਜ ਹਨ, ਉਹ ਬਾਦਸ਼ਾਹਾਂ ਦੇ ਸਮਾਨ, ਜਿਵੇਂ ਭਾਈ ਨੰਦ ਲਾਲ ਜੀ ਵੀ ਲਿਖਦੇ ਨੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸਤਿਗੁਰੂ ਜੀ ਬਾਦਸ਼ਾਹ ਹਨ, ਬਾਦਸ਼ਾਹਾਂ ਦੇ ਬਾਦਸ਼ਾਹ ਹਨ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਦਿਨ ਪ੍ਰਤੀ ਦਿਨ ਰਾਜਿਆਂ ਬਾਦਸ਼ਾਹਾਂ ਵਾਂਗੂ ਵੱਧਦਾ ਚੱਲਿਆ ਜਾ ਰਿਹਾ।
ਸ਼ਸਤਰ ਪ੍ਰਹਾਰਨ ਬਾਤਨ ਕਰਤੇ,
ਸ਼ਸਤਰਾਂ ਦਾ ਪ੍ਰਹਾਰ ਕਰਨਾ, ਸ਼ਸਤਰਾਂ ਦੇ ਵਾਰ ਕਰਨੇ, ਇਹ ਗੱਲਾਂ ਕਰਦੇ ਨੇ ਸਤਿਗੁਰੂ ਜੀ।
ਚਲਤ ਸਮੁਖਪੁਰ ਆਨੰਦ ਨਿਹਰਤੇ,
ਸ਼ਸਤਰਾਂ ਦਾ ਵਾਰ ਕਿਵੇਂ ਕਰਨਾ, ਰਸਤੇ ਵਿਚ ਮਹਾਰਾਜ ਜੀ ਸਿਪਾਹੀਆਂ ਨਾਲ ਆਪਣੇ ਸੂਰਮਿਆਂ ਦੇ ਨਾਲ ਸ਼ਸਤਰ ਚਲਾਉਣ ਦਾ, ਕਿਉਂਕਿ ਸ਼ਿਕਾਰ ਖੇਡਣ ਦਾ ਮਕਸਦ ਇਹੀ ਸੀ ਕਿ ਸ਼ਸਤਰ ਵਿਦਿਆ ਦਾ ਅਭਿਆਸ ਹੋਵੇ। ਸ਼ਿਕਾਰ ਖੇਡਣ ਦਾ ਜਿਹੜਾ ਅਸਲੀ ਜਿਹੜਾ ਪ੍ਰਯੋਜਨ ਸੀ ਉਹ ਸ਼ਸਤਰ ਚਲਾਉਣ ਦਾ ਅਭਿਆਸ, ਕਿ ਜਦੋਂ ਸ਼ਿਕਾਰ ਖੇਡਣਗੇ ਜੰਗਲੀ ਜਾਨਵਰਾਂ ਨੂੰ ਮਾਰਨਗੇ, ਇੱਕ ਤਾਂ ਉਹਨਾਂ ਅੰਦਰ ਬੀਰਸੀ ਬਿਰਤੀ ਜਾਗੇਗੀ, ਦੂਜਾ ਸ਼ਸਤਰ ਕਿਵੇਂ ਚਲਾਉਣੇ ਨੇ, ਸ਼ਸਤਰ ਵਿਦਿਆ ਦਾ ਅਭਿਆਸ ਉਹ ਕਰਾਉਣ ਦਾ ਮਹਾਰਾਜ ਜੀ ਦਾ। ਇਸ ਕਰਕੇ ਸਤਿਗੁਰੂ ਜੀ ਨੇ ਸ਼ਿਕਾਰ ਦੀ ਖੇਡ ਸ਼ੁਰੂ ਕੀਤੀ ਸੀ। ਉਹ ਵਾਪਸੀ ਮੁੜਦਿਆਂ ਸਤਿਗੁਰੂ ਜੀ ਸ਼ਸਤਰਾਂ ਦੇ ਵਾਰਾਂ ਦੀ ਗੱਲ ਕਰਦੇ ਨੇ ਕਿ ਆਹ ਸ਼ਸਤਰ ਨਾਲ ਇਸ ਤਰ੍ਹਾਂ ਵਾਰ ਕੀਤਾ ਜਾ ਸਕਦਾ, ਇਸ ਤਰ੍ਹਾਂ ਰੋਕਿਆ ਜਾ ਸਕਦਾ, ਏਦਾਂ ਅੱਗੇ ਚੜਾਈ ਕੀਤੀ ਜਾ ਸਕਦੀ ਹੈ, ਏਦਾਂ ਪੈਰ ਪਿੱਛੇ ਹਟਾਏ ਜਾ ਸਕਦੇ ਨੇ, ਇਸ ਤਰ੍ਹਾਂ ਵਾਰਾਂ ਦੀ ਗੱਲ ਕਰਦਿਆਂ ਸ਼ਸਤਰਾਂ ਦੀ ਗੱਲ ਕਰਦਿਆਂ ਚਲਦਿਆਂ ਚਲਦਿਆਂ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆ ਗਏ ਹਨ।
ਸ਼ਿਕਰੇ ਬਾਦ ਸਵਾਨ ਸਮੰਦਾਏ,
ਮਹਾਰਾਜ ਜੀ ਦੇ ਨਾਲ ਸ਼ਿਕਾਰੀ ਪੰਛੀ ਨੇ ਸ਼ਿਕਰੇ, ਇਹ ਬਾਜਾਂ ਦੀਆਂ ਕਿਸਮਾਂ ਨੇ, ਬਾਜ ਕਈ ਪ੍ਰਕਾਰ, ਬਾਜ ਵੈਸੇ ਜਿਹੜਾ ਸ਼ਬਦ ਹੈ ਇਹ ਮਦੀਨ ਹੁੰਦੀ ਹੈ, ਬਾਜ ਇਹ ਮਦੀਨ ਜੀਵ ਹੁੰਦਾ ਹੈ, ਤੇ ਇਹਦੇ ਤੋਂ ਇਲਾਵਾ ਜਿਵੇਂ ਹੋਰ ਸ਼ਿਕਰੇ, ਜ਼ੁਰੇ, ਢੋਕੇ, ਬਹਿਰੀਆਂ, ਇਹ ਸਾਰੇ ਸ਼ਿਕਾਰੀ ਜੀਵ ਨੇ, ਜਿਹੜੇ ਸ਼ਿਕਾਰੀ ਪੰਛੀ ਨੇ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਨੇ। ਬਾਜ ਨੇ, ਫਿਰ ਸ਼ਿਕਾਰ ਖੇਡਣ ਵਾਸਤੇ ਸਵਾਨ, ਸਵਾਨ ਨਾਮ ਹੈ ਕੁੱਤਿਆਂ ਦਾ, ਸ਼ਿਕਾਰੀ ਕੁੱਤੇ ਵੀ ਮਹਾਰਾਜ ਜੀ ਨੇ ਰੱਖੇ ਹੋਏ ਨੇ, ਚੀਤੇ ਰੱਖੇ ਹੋਏ ਨੇ ਜਿਹੜੇ ਸ਼ਿਕਾਰ ਖੇਡਦੇ ਨੇ। ਇਹਨਾਂ ਨੂੰ ਜਿਹੜੇ ਮੀਰ ਸ਼ਿਕਾਰੀ ਨੇ ਉਹ ਸੰਭਾਲ ਕੇ ਰੱਖਦੇ ਹਨ, ਉਹ ਸਤਿਗੁਰਾਂ ਦੇ ਨਾਲ ਨਾਲ ਆ ਰਹੇ ਨੇ।
ਮੀਰ ਸ਼ਿਕਾਰ ਧਾਏ ਅਗਵਾਏ,
ਜਿਹੜੇ ਮੀਰ ਸ਼ਿਕਾਰੀ ਨੇ ਉਹ ਅੱਗੇ ਅੱਗੇ ਨਾਲ ਦੌੜ ਕੇ ਜਾਂਦੇ ਨੇ ਇਹਨਾਂ ਸਾਰੇ ਜੰਗਲੀ ਸ਼ਿਕਾਰੀ ਜਾਨਵਰਾਂ ਨੂੰ, ਪੰਛੀਆਂ ਨੂੰ ਨਾਲ ਲੈ
ਕੇ।
ਜਦੋਂ ਫੌਜ ਦੇ ਘੋੜੇ ਦੌੜਦੇ ਨੇ ਤੇ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਕੇ ਆਕਾਸ਼ ਵਿਚ ਚੜ੍ਹਦੀ ਹੈ ਤੇ ਆਕਾਸ਼ ਨੂੰ ਢੱਕ ਰਹੀ ਹੈ, ਇੰਨੀ ਜ਼ਿਆਦਾ ਮਿੱਟੀ ਆਕਾਸ਼ ਵਿਚ ਉੱਡੀ ਹੈ।
ਅਨ ਪਹੁੰਚੇ ਕਿਰਪਾ ਨਿਧਾਨ,
ਇਸ ਤਰ੍ਹਾਂ ਵਾਪਸ ਚਲਦਿਆਂ ਚਲਦਿਆਂ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਪਣੇ ਪਾਵਨ ਪਵਿੱਤਰ ਨਗਰ ਵਿਚ ਆਏ ਹਨ। ਨਗਾਰਿਆਂ ਦੀ ਆਵਾਜ਼ ਅਨੇਕਾਂ ਨਗਰ ਨਿਵਾਸੀ ਸੁਣਦੇ, ਕਿਉਂਕਿ ਅੱਜ ਪਹਿਲੇ ਦਿਨ ਨਗਾਰਾ ਗੁਰੂ ਘਰ ਵਿਚ ਰਣਜੀਤ ਨਗਾਰਾ ਵੱਜਿਆ ਹੈ, ਜੰਗੀ ਨਗਾਰਾ ਵੱਜਿਆ ਹੈ। ਹਾਂ, ਖੁਸ਼ੀਆਂ ਦੇ ਨਗਾਰੇ ਤਾਂ ਪਹਿਲਾਂ ਜਿਹੜੇ ਦਰਵਾਜ਼ਿਆਂ ਅੱਗੇ ਛੋਟੇ ਨਗਾਰੇ ਰੱਖ ਕੇ ਵਜਾਏ ਜਾਂਦੇ, ਉਹ ਤਾਂ ਵੱਜਦੇ ਹੀ ਸੀ, ਪਰ ਫੌਜ ਦੇ ਵਿਚ ਚੜਾਈ ਸਮੇਂ ਨਗਾਰਾ ਵੱਜਣਾ ਇਹ ਪਹਿਲੀ ਵਾਰ ਹੋ ਰਿਹਾ ਸੀ। ਇਸ ਕਰਕੇ ਨਗਾਰੇ ਦੀ ਆਵਾਜ਼ ਸੁਣ ਕੇ, ਨਗਾਰਾ ਗੂੰਜਦਾ ਵੀ ਬਹੁਤ ਹੈ, ਆਵਾਜ਼ ਵੀ ਬਹੁਤ ਹੈ, ਅਨੇਕਾਂ ਨਗਰ ਦੇ ਨਰ ਨਾਰੀਆਂ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਆ ਕੇ ਵੇਖਦੇ ਨੇ।
ਇਤ ਦੇਖਣ ਕੇ ਨਿਕਸ ਅਗਾਰੇ,
ਆਪਣੇ ਘਰਾਂ ਦੇ ਵਿਚੋਂ ਬਾਹਰ ਨਿਕਲ ਕੇ, ਦਰਵਾਜ਼ਿਆਂ ਚੋਂ ਨਿਕਲ ਕੇ ਬਾਹਰ ਆ ਕੇ ਵੇਖਦੇ ਹਨ।
ਦਰੀਜੀ ਕੇ ਸਿਰ ਦੁਆਰੇ,
ਕਈ ਦਰੀਚੀਆਂ ਚ ਖਲੋਤੇ, ਦਰਵਾਜ਼ਿਆਂ ਦੀਆਂ ਦਹਲੀਜ਼ਾਂ ਚ ਖਲੋਤੇ, ਕੋਈ ਚੁਬਾਰੇ ਤੇ ਚੜ ਕੇ, ਕੋਈ ਆਪਣੇ ਘਰ ਦੀਆਂ ਜਿਹੜੀਆਂ ਬਾਰੀਆਂ ਨੇ ਖੋਲ ਕੇ ਉਹਨਾਂ ਵਿਚੋਂ ਵੇਖਦੇ ਨੇ, ਚਰੋਖਿਆਂ ਚੋਂ ਵੇਖਦੇ ਨੇ।
ਉਦਤ ਮੁਦਤ ਜਨ ਬਦਨ ਨਿਹਾਰੇ,
ਔਰ ਬੜੇ ਚਾਓ ਦੇ ਨਾਲ, ਖੁਸ਼ੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੌਜ ਨੂੰ, ਗੁਰੂ ਕਲਗੀਧਰ ਜੀ ਨੂੰ ਵੇਖਦੇ ਨੇ, ਅੱਗੇ ਅੱਗੇ ਨਗਾਰਾ ਵੱਜਦਾ ਜਾਂਦਾ ਵੇਖਦੇ ਨੇ।
ਸੰਧਿਆ ਸਮੇਂ ਪ੍ਰਵੇਸ਼ੇ ਆਏ,
ਸੰਧਿਆ ਦਾ ਸਮਾਂ ਸੀ ਸ਼ਾਮ ਦਾ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਹਨ।
ਉਤਰੇ ਸਤਿਗੁਰ ਹਰਖ ਉਪਾਏ,
ਬੜੇ ਭਾਰੀ ਹਰਖ ਨਾਲ, ਬੜੀ ਭਾਰੀ ਖੁਸ਼ੀ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣਿਆਂ ਮਹਿਲਾਂ ਵਿਚ ਆਣ ਕੇ ਉਤਰੇ ਹਨ।
ਖਾਣ ਪਾਨ ਕਰ ਸੁਖ ਸੋ ਸੋਏ,
ਖਾਣ ਪਾਨ ਕਰਕੇ ਰਾਤਰੀ ਦਾ ਸਮਾਂ ਪੈ ਚੁੱਕਾ ਸੀ, ਰਾਤ ਦਾ ਲੰਗਰ ਪ੍ਰਸ਼ਾਦਾ ਛਕਣ ਤੋਂ ਉਪਰੰਤ ਮਹਾਰਾਜ ਜੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ।
ਨਿਜ ਨਿਜ ਸਦਨ ਥਿਰੇ ਸਭ ਕੋਈ,
ਜਿੰਨੇ ਸਿਪਾਹੀ ਸੂਰਮੇ ਸਨ, ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਦੇ ਆਸਣ ਸਨ, ਆਪੋ ਆਪਣੇ ਘਰਾਂ ਵਿਚ, ਆਪੋ ਆਪਣੇ ਆਸਣਾ ਤੇ, ਸਾਰਿਆਂ ਨੇ ਸੁਖ ਮਾਣਿਆ, ਰਾਤ ਬਤੀਤ ਕੀਤੀ ਹੈ।
ਜਾਮ ਜਾਮਨੀ ਜਬੋ ਨਿਹਾਰੇ, ਨੋਬਤ ਵਜਨ ਲਗੀ ਗੁਰਦੁਆਰੇ,
ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਉਹ ਸਤਿਗੁਰਾਂ ਦੇ ਦੁਆਰ ਤੇ ਨੌਬਤਾਂ ਵੱਜਣ ਲੱਗੀਆਂ। ਅੰਮ੍ਰਿਤ ਵੇਲੇ ਦੇ ਸਮੇਂ ਸਾਹਿਬ ਦੇ ਦਰ ਤੇ ਨੌਬਤ ਵੱਜਣ ਲੱਗੀ ਹੈ।
ਸੁੰਤਰ ਬਾਬੀ ਚੱਲ ਕਰ ਆਏ,
ਨੌਬਤ ਵੱਜਣ ਦਾ ਮਤਲਬ ਸੀ ਕਿ ਜਿੰਨੀ ਸੰਗਤ ਹੈ ਸਭ ਨੂੰ ਪਤਾ ਲੱਗ ਜਾਏ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਨੌਬਤ ਦੀ ਆਵਾਜ਼ ਸੁਣ ਕੇ ਜਿਹੜੇ ਸਤਿਗੁਰਾਂ ਦੇ ਰਬਾਬੀ ਸਨ, ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਲੇ, ਉਹ ਰਬਾਬੀ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਵਿਚ ਆਪਣੇ ਸਾਜ ਲੈ ਕੇ ਪਹੁੰਚੇ ਹਨ।
ਆਸਾ ਵਾਰ ਰਾਗ ਜੁਤ ਗਾਏ,
ਰਾਗਾਂ ਦੇ ਸਹਿਤ ਜੋ ਅੰਮ੍ਰਿਤ ਵੇਲੇ ਦੇ ਰਾਗ ਨੇ, ਉਹਨਾਂ ਰਾਗਾਂ ਦੇ ਵਿਚ ਕੀਰਤਨ ਗਾਇਨ ਕੀਤਾ। ਆਸਾ ਜੀ ਦੀ ਵਾਰ ਤਾਂ ਆਸਾ ਰਾਗ ਵਿਚ ਹੀ ਗਾਇਨ ਕਰਨੀ ਸੀ, ਤੇ ਜਿੱਥੇ ਆਸਾ ਰਾਗ ਦੇ ਵਿਚ ਆਸਾ ਜੀ ਦੀ ਵਾਰ ਗਾਇਨ ਕੀਤੀ, ਉਥੇ ਜਿਹੜੇ ਅੰਮ੍ਰਿਤ ਵੇਲੇ ਦੇ ਹੋਰ ਰਾਗ ਨੇ, ਉਹਨਾਂ ਰਾਗਾਂ ਦੇ ਵਿਚ ਰਬਾਬੀ ਸਿੱਖ ਗੁਰਬਾਣੀ ਦਾ, ਕਿਉਂਕਿ ਸਮੇਂ ਸਮੇਂ ਦਾ ਰਾਗ ਹੁੰਦਾ ਹੈ, ਅੰਮ੍ਰਿਤ ਵੇਲੇ ਦੇ ਰਾਗ ਹੋਰ ਨੇ, ਜਦੋਂ ਦਿਨ ਚੜ੍ਹ ਜੇ, ਸੂਰਜ ਉਦੇ ਹੋ ਜੇ, ਉਸ ਵੇਲੇ ਦੇ ਰਾਗ ਹੋਰ ਨੇ, ਦੁਪਹਿਰ ਸਮੇਂ ਜਿਹੜਾ ਰਾਗ ਗਾਇਨ ਕਰਨਾ ਉਸ ਸਮੇਂ ਹੋਰ ਹੈ, ਗੁਰੂ ਘਰ ਦੇ ਵਿਚ ਪਹਿਲਾਂ 11 ਸ਼ਬਦ ਚੌਂਕੀਆਂ ਹੁੰਦੀਆਂ ਸੀ, ਅੱਜ ਕੱਲ ਜ਼ਿਆਦਾ ਜੋ ਪ੍ਰਚਲਿਤ ਸ਼ਬਦ ਚੌਂਕੀਆਂ ਨੇ ਉਹ 5 ਹੀ ਹਨ। ਸਵੇਰੇ ਆਸਾ ਜੀ ਦੀ ਵਾਰ ਦੀ ਚੌਂਕੀ, ਫਿਰ ਬਿਲਾਵਲ ਦੀ, ਫਿਰ ਕਲਿਆਣ ਦੀ, ਇਸ ਪ੍ਰਕਾਰ ਨਾਲ ਕਾਨੜੇ ਦੀ, ਸੋਦਰ ਦੀ, ਤੂੰ ਏਦਾਂ 5 ਚੌਂਕੀਆਂ ਅੱਜ ਕੱਲ ਗੁਰੂ ਘਰਾਂ ਵਿਚ ਜ਼ਿਆਦਾ ਪ੍ਰਚਲਿਤ ਹਨ। ਤੋ ਜਿਸ ਰਾਗ ਦੀ ਚੌਂਕੀ ਹੋਣੀ ਉਹੀ ਰਾਗ ਉਸ ਵੇਲੇ ਗਾਇਨ ਕੀਤਾ ਜਾਣਾ। ਅੱਜ ਕੱਲ ਰਾਗ ਵਿਦਿਆ ਜ਼ਿਆਦੀ ਰਾਗੀ ਸਿੰਘਾਂ ਦੇ ਵਿੱਚੋਂ ਅਲੋਪ ਵੀ ਹੁੰਦੀ ਚਲੀ ਜਾ ਰਹੀ ਹੈ। ਕਈ ਰਾਗੀ ਸਿੰਘ ਤਾਂ ਜੋ ਪਹਿਲਾ ਸ਼ਬਦ ਆ ਉਹ ਵੀ ਰਾਗ ਦੇ ਵਿਚ ਗਾਇਨ ਕਰਨ ਵੇਲੇ ਸੰਕੋਚ ਕਰਦੇ ਹਨ, ਤੇ ਸੁਣਨ ਵਾਲੇ ਸਰੋਤਿਆਂ ਦੀ ਰੁਚੀ ਵੀ ਸਿੱਧੀ ਸਾਧੀ ਜੀ ਬਣਾ ਦਿੱਤੀ ਹੈ ਕਿ ਸਰਲ ਜੇ ਢੰਗ ਦੇ ਨਾਲ ਸ਼ਬਦ ਜਿਹੜਾ ਹੈ ਉਹ ਸੁਣਾਇਆ ਜਾਂਦਾ ਤੇ ਸੁਣਨ ਵਾਲਿਆਂ ਦੀ ਰੁਚੀ ਵੀ ਉਸ ਤਰ੍ਹਾਂ ਦੀ ਬਣ ਗਈ ਹੈ। ਸਤਿਗੁਰੂ ਜੀ ਨੇ ਜਿੰਨੀ ਬਾਣੀ ਗਾਇਨ ਕੀਤੀ ਹੈ ਉਹ ਰਾਗਮਈ ਬਾਣੀ ਹੈ, ਤੇ ਜਿਹੜੇ ਰਾਗ ਦੇ ਵਿਚ ਜਿਹੜੀ ਬਾਣੀ ਗਾਇਨ ਕੀਤੀ ਹੈ ਯਤਨ ਕਰਨਾ ਚਾਹੀਦਾ ਉਸੇ ਰਾਗ ਵਿਚ ਉਸ ਸ਼ਬਦ ਨੂੰ ਗਾਇਨ ਕੀਤਾ ਜਾਏ ਤਾਂ ਜੋ ਸ਼ਬਦ ਸਰੋਤਿਆਂ ਦੇ ਮਨਾਂ ਦੇ ਵਿਚ, ਹਿਰਦਿਆਂ ਵਿਚ ਨਿਵਾਸ ਕਰੇ, ਹਿਰਦਿਆਂ ਵਿਚ ਘਰ ਕਰੇ। ਤੋ ਪੁਰਾਤਨ ਸਮਿਆਂ ਵਿਚ ਰਬਾਬੀ ਸਿੱਖਾਂ ਦਾ ਯਤਨ ਹੀ ਇਹ ਹੈ ਰਾਗ ਦੇ ਵਿਚ ਕੀਰਤਨ ਕਰਨਾ। ਤੋ ਰਾਗ ਦੇ ਵਿਚ ਕੀਰਤਨ ਕਰ ਰਹੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ, ਇਸ ਪ੍ਰਕਾਰ ਨਾਲ ਰਾਗਾਂ ਵਿਚ ਸ਼ਬਦ ਗਾ ਰਹੇ ਨੇ।
ਸਿੱਖ ਸੰਗਤ ਜੈ ਕੈ ਗਨ ਜਾਗੇ, ਗੁਰਬਾਣੀ ਕੋ ਪਦਵੇ ਲਾਗੇ।
ਬਹੁਤ ਸਾਰੀਆਂ ਸਿੱਖ ਸੰਗਤਾਂ ਸਭ ਉੱਠ ਕੇ ਜਾਗ ਪਏ। ਅੰਮ੍ਰਿਤ ਵੇਲੇ ਦਾ ਸਮਾਂ, ਗੁਰੂ ਘਰ ਦੇ ਵਿਚ, ਗੁਰੂ ਦੁਆਰਿਆਂ ਦੇ ਵਿਚ ਅੱਜ ਵਾਂਗੂ ਜਿਵੇਂ ਸਰਾਵਾਂ ਬਣ ਗਈਆਂ ਨੇ, ਤੇ ਸਰਾਵਾਂ ਦੇ ਕਮਰਿਆਂ ਦੇ ਵਿਚ ਜਾ ਕੇ ਜਿਹੜੇ ਯਾਤਰੂ ਲੋਕ ਨੇ ਉਹ ਸੁੱਤੇ ਰਹਿੰਦੇ ਨੇ। ਪਹਿਲਾਂ ਦਰਬਾਰ ਦੇ ਨੇੜੇ ਤੇੜੇ ਜਿੱਥੇ ਕਿਸੇ ਨੂੰ ਆਸਣ ਮਿਲਣਾ ਉੱਥੇ ਸੌ ਜਾਣਾ, ਤੇ ਜਦੋਂ ਅੰਮ੍ਰਿਤ ਵੇਲਾ ਹੋਣਾ ਉਦੋਂ ਬਦੋ ਬਦੀ ਸਾਰਿਆਂ ਨੇ ਜਾਗ ਪੈਣਾ। ਕਮਰੇ ਦੇ ਵਿਚ ਤਾਂ ਭਾਵੇਂ ਕੋਈ ਜਾਗੇ ਨਾ ਜਾਗੇ, ਪਰ ਜਿਹੜਾ ਪ੍ਰਕਰਮਾ ਵਿਚ ਹੋਣਾ, ਦਰਬਾਰ ਦੇ ਨੇੜੇ ਹੋਣਾ, ਉਹਨੇ ਆਪੇ ਹੀ ਜਾਗ ਪੈਣਾ। ਇਸ ਕਰਕੇ ਪੁਰਾਤਨ ਸਮਿਆਂ ਦੇ ਵਿਚ ਤਾਂ ਤੰਬੂ ਕਨਾਟਾਂ ਹੀ ਲੱਗੀਆਂ ਹੁੰਦੀਆਂ ਸੀ ਨੇੜੇ ਤੇੜੇ, ਜਦੋਂ ਕੰਨਾਂ ਵਿਚ ਆਵਾਜ਼ ਪੈਣੀ ਨੌਬਤ ਵੱਜ ਗਈ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਤੋ ਸਾਰਿਆਂ ਨੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰਬਾਣੀ ਪੜ੍ਹਨੀ, ਕਿਉਂ ਗੁਰਬਾਣੀ ਪੜ੍ਹਨ ਵਾਲੇ ਗੁਰਬਾਣੀ ਪੜ੍ਹਦੇ, ਸੁਣਨ ਵਾਲੇ ਸੁਣਦੇ ਸਨ, ਤੇ ਬਹੁਤਿਆਂ ਨੇ ਸਿਮਰਨ ਸਾਧਨਾ ਵੀ ਕਰਨੀ। ਇਸ ਪ੍ਰਕਾਰ ਨਾਲ ਸਾਰਿਆਂ ਨੇ ਭਜਨ ਬੰਦਗੀ ਦੇ ਵਿਚ ਲੱਗ ਜਾਣਾ।
ਜਿਤ ਕਿਤ ਭਜਨ ਉਤ ਜੈਕਾਰ,
ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਜਿੱਥੇ ਕਿੱਥੇ ਵੇਖੋ ਭਜਨ ਹੀ ਹੋ ਰਿਹਾ, ਅੰਮ੍ਰਿਤ ਵੇਲੇ ਦਾ ਸਮਾਂ, ਭਜਨ ਹੀ ਹੋ ਰਿਹਾ, ਜੈ ਜੈਕਾਰ ਦੇ ਨਾਦ ਅਕਾਲ ਪੁਰਖ ਦੀ ਉਪਮਾ ਹੋ ਰਹੀ ਹੈ।
ਮਨੋ ਬਿਸ਼ਨ ਗਨ ਸੁਰਨ ਮਜਾਰ,
ਕਹਿੰਦੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਭਗਵਾਨ ਵਿਸ਼ਨੂੰ ਦੇਵਤਿਆਂ ਦੇ ਵਿਚ ਸ਼ੋਭਨੀਕ ਹੁੰਦੇ ਨੇ, ਸਾਰੇ ਦੇਵਤਿਆਂ ਦੇ ਅਧੀ ਦੇਵ ਨੇ ਤੇ ਸਾਰਿਆਂ ਵਿਚ ਸ਼ੋਭਨੀਕ ਹੁੰਦੇ ਹਨ।
ਸੋਚ ਇਸ਼ਨਾਨ ਠਾਨ ਗੋਸਾਈ, ਆਸਨ ਥਿਰੇ ਸਮਾਧ ਲਗਾਏ।
ਇਹ ਜਾਪਦਾ ਹੈ ਕਿ ਜਿੰਨੇ ਸਿੱਖ ਨੇ ਇਹ ਦੇਵਤੇ ਬਣ ਕੇ ਸਾਰੇ ਅੰਮ੍ਰਿਤ ਵੇਲੇ ਬੰਦਗੀ ਕਰ ਰਹੇ ਨੇ, ਭਜਨ ਕਰ ਰਹੇ ਨੇ, ਸਿਮਰਨ ਕਰ ਰਹੇ ਨੇ। ਤੋ ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਪਹਿਰ ਰਾਤ ਰਹਿੰਦੇ, ਅੰਮ੍ਰਿਤ ਵੇਲੇ ਸਤਿਗੁਰਾਂ ਦੇ ਵੀ ਜਾਗਣ ਦਾ ਨੇਮ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠੇ ਨੇ, ਜਾਗੇ ਹਨ, ਤੇ ਜਾਗਣ ਤੋਂ ਬਾਅਦ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਆਪਣੇ ਆਸਣ ਦੇ ਉੱਤੇ ਮਹਾਰਾਜ ਜੀ ਟਿਕ ਕੇ ਆਪਣੀ ਸਮਾਧੀ ਵਿਚ ਸਥਿਤ ਹੋਏ ਹਨ।
ਸਤਿਗੁਰੂ
ਜੀ ਆਪਣੀ ਸਮਾਧੀ ਵਿਚ, ਆਪਣੇ ਧਿਆਨ ਵਿਚ ਕੁਝ ਸਮੇਂ ਲਈ ਮਗਨ ਹੁੰਦੇ ਨੇ ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਦੇ ਸਮੇਂ। ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਡੇ ਸਾਰਿਆਂ ਵਾਸਤੇ ਪੂਰਨੇ ਪਾ ਰਹੇ ਨੇ। ਸਾਹਿਬ ਨੂੰ ਕੋਈ ਧਿਆਨ ਦੇ ਵਿਚ ਮਗਨ ਹੋਣ ਦੀ ਲੋੜ ਵੀ ਨਹੀਂ ਹੈ, ਉਹ ਤਾਂ ਆਪ ਧਿਆਨ ਰੂਪੀ ਨੇ, ਪਰਮੇਸ਼ਰ ਰੂਪੀ ਨੇ, ਪਰ ਫਿਰ ਵੀ ਬੈਠਦੇ ਨੇ, ਸਾਡੇ ਵਾਸਤੇ ਸੰਕੇਤ ਹੈ। ਦਿਨ ਚੜੇ ਤੱਕ, ਜਦੋਂ ਤੱਕ ਸੂਰਜ ਉਦੇ ਨਹੀਂ ਹੁੰਦਾ ਉਦੋਂ ਤੱਕ ਸਤਿਗੁਰਾਂ ਦੇ ਨੇਤਰ ਬੰਦ ਰਹਿੰਦੇ ਨੇ, ਜਦੋਂ ਦਿਨ ਚੜ੍ਹਦਾ ਸੂਰਜ ਉਦੇ ਹੁੰਦਾ ਮਹਾਰਾਜ ਜੀ ਦੇ ਨੇਤਰ ਖੁੱਲਦੇ ਹਨ।
ਭੱਟ ਪੋਰ ਕੇ ਥਿਰੇ ਅਗਾਰੇ,
ਭੱਟ ਸਨ ਉਹ ਸਤਿਗੁਰਾਂ ਦੇ ਦਰਵਾਜੇ ਦੇ ਉੱਤੇ ਆ ਕੇ ਦਿਨ ਚੜਿਆ ਖਲੋ ਜਾਂਦੇ ਨੇ, ਖਲੋ ਕੇ
ਗੁਰਤੁਸ ਜਸ ਕਬਿਤ ਬਣਾਏ,
ਬਿਤ ਬਣਾ ਕੇ, ਛੰਦ ਬਣਾ ਕੇ ਉਹ ਪੱਟ ਸਤਿਗੁਰਾਂ ਦਾ ਸੁਜਸ ਗਾਇਨ ਕਰਦੇ ਨੇ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਪਮਾ ਗਾਇਨ ਕਰਦੇ ਹਨ।
ਉੱਚੇ ਅਦਕ ਉਚਾਰ ਸੁਣਾਏ,
ਉੱਚੀ ਆਵਾਜ਼ ਦੇ ਵਿਚ ਬੜੇ ਸੋਹਣੇ ਕਵਿਤ ਸਵਈਏ ਛੰਦ ਬਣਾ ਬਣਾ ਕੇ ਉਹ ਪੱਟ ਗਾ ਗਾ ਕੇ ਮਹਾਰਾਜ ਜੀ ਨੂੰ ਸੁਣਾਉਂਦੇ ਨੇ ਕਿ ਉਹ ਸਵਈਆਂ ਦੀ ਕਵਿਤਾਂ ਦੀ ਆਵਾਜ਼ ਗੁਰੂ ਕਲਗੀਧਰ ਜੀ ਦੇ ਕੰਨਾਂ ਵਿਚ ਪਵੇ। ਇਸ ਢੰਗ ਨਾਲ ਉੱਚੀ ਆਵਾਜ਼ ਦੇ ਵਿਚ ਗਾਉਂਦੇ ਹਨ।
ਖਰੇ ਨਕੀਬ ਪੁਕਾਰ ਆਵਾਜ਼ੇ,
ਜਿਹੜੇ ਨਕੀਬ ਹਨ ਉਹ ਵੀ ਖਲੋਤੇ ਆਵਾਜ਼ ਮਾਰਦੇ ਨੇ, ਉਹ ਵੀ ਨਕੀਬ ਵੀ ਮਹਾਰਾਜ ਜੀ ਦਾ ਸੁਜਸ ਕਰਦੇ ਹਨ।
ਮਹਾਰਾਜ ਰਾਜਨ ਪਤ ਰਾਜੇ,
ਉਹ ਨਕੀਬ ਉੱਚੀ ਆਵਾਜ਼ ਵਿਚ ਕਹਿੰਦੇ ਨੇ ਸਾਰੀ ਸੰਗਤ ਨੂੰ ਸੁਣਾ ਕੇ ਗੁਰੂ ਕਲਗੀਧਰ ਜੀ ਮਹਾਰਾਜ ਹਨ, ਰਾਜਿਆਂ ਦੇ ਰਾਜੇ ਮਹਾਰਾਜ ਹਨ, ਜਿਤਨੇ ਰਾਜੇ ਨੇ ਉਹਨਾਂ ਸਾਰੇ ਰਾਜਿਆਂ ਦੇ ਪਤੀ ਮਾਲਕ ਰਾਜੇ ਹਨ।
ਪੂਰਨ ਗੁਰ ਸਾਹਿਬ ਅਵਤਾਰੀ,
ਸਤਿਗੁਰੂ ਜੀ ਪੂਰਨ ਗੁਰੂ ਨੇ ਅਵਤਾਰੀ ਹਨ, ਇਸ ਮਾਤ ਲੋਕ ਦੀ ਧਰਤੀ ਤੇ ਸਾਡੇ ਵਰਗੇ ਜੀਵਾਂ ਦੇ ਉਧਾਰ ਲਈ ਅਵਤਾਰ ਧਾਰ ਕੇ ਆਏ ਨੇ।
ਜਿਨ ਕੋ ਨਿਵੈ ਤ੍ਰਿਲੋਕੀ ਸਾਰੇ,
ਸਾਰੀ ਤ੍ਰਿਲੋਕੀ ਜਿਨ੍ਹਾਂ ਦੇ ਚਰਨਾਂ ਵਿਚ ਨਿਮਦੀ ਹੈ, ਸਾਰੀ ਤ੍ਰਿਲੋਕੀ ਜਿਨ੍ਹਾਂ ਦੇ ਚਰਨਾਂ ਵਿਚ ਝੁਕਦੀ ਹੈ, ਐਸੇ ਮਹਾਰਾਜ ਨੇ ਗੁਰੂ ਕਲਗੀਧਰ ਦਾ ਨਕੀਬ ਜਿਹੜੇ ਨੇ ਉਹ ਮਹਾਰਾਜ ਜੀ ਦਾ ਸੁਜਸ ਕਰਦੇ ਹਨ।
ਘਰੇ ਆਵਲ ਬਾਜਤ ਠਨਕਾਰਾ,
ਜਿੱਦਾਂ ਸਤਿਗੁਰਾਂ ਜੀ ਦੇ ਘਰ ਦੇ ਵਿਚ ਘੜਿਆਲ ਵੀ ਵੱਜਦਾ, ਜਿਹੜਾ ਸਮੇਂ ਦਾ ਪ੍ਰਤੀਕ ਦੱਸਦਾ ਕਿ ਸਮਾਂ ਕਿੰਨਾ ਹੋ ਗਿਆ, ਉਹ ਘੜਿਆਲ ਦੀ ਆਵਾਜ਼ ਦਾ ਜਿਹੜਾ ਠਣਕਾਰ ਹੈ ਉਹ ਵੀ ਸੁਣਿਆ ਜਾ ਰਿਹਾ।
ਕਰ ਜੀ ਉੱਠੇ ਰਣਜੀਤ ਨਗਾਰਾ,
ਅੰਮ੍ਰਿਤ ਵੇਲੇ ਤੋਂ ਬਾਅਦ ਦਿਨ ਚੜੇ ਰਣਜੀਤ ਨਗਾਰਾ ਵੀ ਗਰਜ ਉੱਠਿਆ। ਮਹਾਰਾਜ ਜੀ ਦੇ ਨਗਾਰੇ ਤੇ ਚੋਭਾਂ ਲੱਗੀਆਂ ਨੇ, ਰਣਜੀਤ ਨਗਾਰਾ ਵੀ ਗਰਜ ਉੱਠਿਆ ਹੈ।
ਇੰਬੋ ਥਾਨ ਕੁਲਾਲ ਹੋਆ,
ਇਹ ਤਾਂ ਬਹੁਤ ਸਾਰੀਆਂ ਥਾਵਾਂ ਤੇ ਜਗਾਵਾਂ ਤੇ ਬੜਾ ਭਾਰੀ ਕੁਲਾਹਲ ਹੋਇਆ, ਬੜਾ ਭਾਰੀ ਸੁਜਸ ਹੋ ਰਿਹਾ।
ਸੂਰਜ ਉਦੈ ਭਇਓ ਸਭ ਜੁਆ,
ਸਭ ਨੇ ਵੇਖ ਲਿਆ ਕਿ ਸੂਰਜ ਉਦੈ ਹੋ ਗਿਆ, ਸੂਰਜ ਦਾ ਪ੍ਰਕਾਸ਼ ਹੋ ਗਿਆ।
ਸਤਿਗੁਰ ਬਸਤਰ ਸ਼ਸਤਰ ਤਨ ਧਾਰੇ,
ਮਹਾਰਾਜ ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਆਪਣੇ ਸਰੀਰ ਤੇ ਸੋਹਣੇ ਸ਼ਸਤਰ ਤੇ ਬਸਤਰ ਉਹ ਧਾਰਨ ਕੀਤੇ ਤੇ ਸਜਾਏ ਹਨ।
ਸਾਵਧਾਨ ਬਣ ਨਿਕਸੇ ਦੁਆਰੇ,
ਸਾਵਧਾਨ ਬਣ ਕੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਮਹਿਲਾਂ ਚੋਂ ਬਾਹਰ ਆਏ ਹਨ।
ਸਭਾ ਸਦਨ ਮੈਂ ਪਹੁੰਚੇ ਜਾਏ,
ਕਲਗੀਧਰ ਜੀ ਆਪਣੀ ਸਭਾ ਵਿਚ ਆਪਣੇ ਦੀਵਾਨ ਵਿਚ ਆਏ ਨੇ, ਆਪਣੀ ਸਭਾ ਵਿਚ ਦੀਵਾਨ ਵਿਚ ਪਹੁੰਚੇ ਹਨ।
ਝੂਲਤ ਕਲਗੀ ਆਨੰਦ ਵਧਾਏ,
ਕਲਗੀਧਰ ਜਦੋਂ ਚੱਲਦੇ ਨੇ ਨਾ ਤੇ ਮਹਾਰਾਜ ਜੀ ਦੇ ਸੀਸ ਤੇ ਕਲਗੀ ਝੂਲਦੀ ਹੈ, ਤੇ ਕਲਗੀ ਝੂਲਦੀ ਹੋਈ ਨੂੰ ਵੇਖ ਕੇ ਸਿੱਖਾਂ ਦੇ ਹਿਰਦਿਆਂ ਚ ਆਨੰਦ ਵਧਦਾ, ਖੁਸ਼ੀਆਂ ਤੇ ਚਾਓ ਵਧਦੇ ਨੇ। ਮਹਾਰਾਜ ਜੀ ਦੇ ਸੀਸ ਤੇ ਸੋਹਣੀ ਜਗ੍ਹਾ ਤੇ ਕਲਗੀ ਸਜੀ ਹੋਈ ਵੇਖ ਕੇ,
ਫਰਸ਼ ਮਖਮਲੀ ਪਰ ਸਿੰਘਾਸਨ,
ਬੜਾ ਸੋਹਣਾ ਮਖਮਲੀ ਫਰਸ਼ ਵਿਛਿਆ ਹੋਇਆ, ਉਸ ਫਰਸ਼ ਦੇ ਉੱਤੇ ਮਹਾਰਾਜ ਜੀ ਦਾ ਸਿੰਘਾਸਨ, ਮਹਾਰਾਜ ਜੀ ਦਾ ਪਲੰਘਾ ਡਸਿਆ ਹੋਇਆ।
ਬੈਠੇ ਗੁਰੂ ਸ਼ੁਭ ਤੋਂ ਸ਼ੁਭ ਆਸਨ,
ਜਿਹੜਾ ਸੋਹਣਾ ਪਲੰਘਾ ਡਾਇਆ ਹੋਇਆ ਉਸ ਪਲੰਘੇ ਦੇ ਉੱਤੇ ਬੜਾ ਸੁੰਦਰ ਵਿਛਾਉਣਾ ਹੈ, ਉਪਾਧਾਨ ਵੱਡਾ ਸਰਾਣਾ ਰੱਖਿਆ, ਸੇਜ ਬੰਦ ਲੱਗਾ ਹੋਇਆ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਉਸ ਸੋਹਣੇ ਜੇ ਸ਼ੁਭ ਆਸਣ ਦੇ ਉੱਤੇ ਆ ਕੇ ਬੈਠੇ ਹਨ।
ਪੰਚੋਂ ਭਰਾਤਾ ਵੀਰ ਬਿਲੰਦ,
ਸਤਿਗੁਰੂ ਜੀ ਦੇ ਪੰਜੇ ਭਰਾ, ਮਹਾਰਾਜ ਜੀ ਦੀ ਭੂਆ ਬੀਬੀ ਵੀਰੋ ਦੇ ਪੰਜੇ ਪੁੱਤਰ ਭਾਈ ਸੰਗੋ ਸ਼ਾਹ ਜੀ, ਜੀਤ ਮਲ ਜੀ ਹੋਣੀ ਇਹ ਚੱਲ ਕੇ ਆਏ ਹਨ।
ਬ੍ਰਿੰਦ ਮਸੰਦ ਬੰਦ ਕਰ ਬੰਦ,
ਸਾਰੇ ਮਸੰਦ ਨੇ ਇਕੱਠੇ ਹੋ ਕੇ ਹੱਥ ਬੰਨ ਕੇ ਆਏ ਹਨ।
ਮਾਤਲ ਪੁਨ ਕਿਰਪਾਲ ਕਰ ਬੰਦਨ,
ਮਾਮਾ ਕਿਰਪਾਲ ਚੰਦ ਜੀ ਆਏ, ਇਨ੍ਹਾਂ ਨੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਸੂਰਜ ਮਲ ਕੇ ਨੰਦਨ ਨੰਦਨ,
ਬਾਬਾ ਸੂਰਜ ਮਲ ਜੀ ਦੇ ਪੁੱਤਰ ਦੇ ਪੁੱਤਰ, ਯਾਨੀ ਕਿ ਬਾਬਾ ਸੂਰਜ ਮਲ ਜੀ ਦੇ ਪੋਤਰੇ ਬਾਬਾ ਗੁਲਾਬ ਰਾਏ ਜੀ ਔਰ ਬਾਬਾ ਸ਼ਿਆਮ ਰਾਏ ਜੀ, ਇਹ ਵੀ ਚੱਲ ਕੇ ਆਏ ਹਨ।
ਇਤਿਹਾਸਕ ਸਭ ਸਭਾ ਪਰਿਵਾਰ,
ਇਤਿਹਾਸਕ ਬਹੁਤ ਸਾਰੀ ਸਭਾ ਮਹਾਰਾਜ ਜੀ ਦੇ ਆਲੇ ਦੁਆਲੇ ਇਕੱਠੇ ਹੋ ਕੇ ਬਹੁਤ ਸਾਰੇ ਸਿੱਖ ਸੂਰਬੀਰ ਬਹਾਦਰ ਬੈਠੇ ਨੇ।
ਮਨੋ ਚੰਦ ਉਡਗਨ ਦੁਧਾਰਤ,
ਇਹ ਤਾਂ ਜਾਪਦਾ ਵੀ ਜਿਵੇਂ ਤਾਰਿਆਂ ਦੇ ਵਿਚ ਚੰਦਰਮਾ ਸੋਭ ਲੀਕ ਹੋ ਰਿਹਾ, ਤੇ ਚੰਦਰਮਾ ਦੇ ਚਾਰੇ ਪਾਸੇ ਤਾਰੇ ਚਮਕਦੇ ਨੇ, ਏਦਾਂ ਗੁਰੂ ਕਲਗੀਧਰ ਦੇ ਚਾਰੇ ਪਾਸੇ ਸਿੱਖ ਬੈਠੇ ਹਨ।
ਚਮਤਕਾਰ ਚਾਮਰ ਚਾਰੋ ਦੁਰੰਤ,
ਚਮਕਦਾ ਹੋਇਆ ਸੋਹਣਾ ਚਵਰ ਮਹਾਰਾਜ ਜੀ ਦੇ ਸੀਸ ਉੱਤੇ ਝੁਲ ਰਿਹਾ। ਚਵਰ ਬਰਦਾਰ ਬੜੇ ਚਾਉ ਨਾਲ ਬੜੇ ਆਨੰਦ ਨਾਲ ਮਹਾਰਾਜ ਜੀ ਦੇ ਸੀਸ ਤੇ ਚਵਰ ਝੁਲਾ ਰਿਹਾ ਹੈ।
ਜਨ ਰਵ ਕਿਰਨ ਨਿਤ ਨਿਰਅੰਤ,
ਏਦਾਂ ਜਾਪਦਾ ਹੈ ਮਾਨੋ ਜਿਵੇਂ ਸੂਰਜ ਦੀਆਂ ਕਿਰਨਾਂ ਨਿਕਲ ਨਿਕਲ ਕੇ ਨੇੜੇ ਆ ਰਹੀਆਂ ਹਨ।
ਕੰਚਨ ਰਜਤ ਛਰੀ ਕਰ ਧਰੇ,
ਸੋਨੇ ਤੇ ਚਾਂਦੀ ਦੀਆਂ ਜਿਹੜੀਆਂ ਜੜੀਆਂ ਹੋਈਆਂ ਛੜੀਆਂ ਨੇ, ਚੋਭਾ ਨੇ, ਉਹ ਚੋਬਦਾਰ ਲੈ ਕੇ ਸਤਿਗੁਰਾਂ ਦੇ ਸਨਮੁਖ ਖੜੇ ਹਨ।
ਗੁਰ ਠਿਗ ਦੇਖੇ ਖਰੇ,
ਇੱਕ ਪਾਸੇ ਸਤਿਗੁਰਾਂ ਦੇ ਖਲੋਤੇ ਉਹ ਖਲੋਤੇ ਵੇਖ ਰਹੇ ਨੇ।
ਦਰਸ਼ਨ ਕਾਂਖੀ ਦਿਨ ਪ੍ਰਤੀ ਆਵੇ,
ਦਿਨ ਪ੍ਰਤੀ ਦਿਨ ਰੋਜ਼ ਸਤਿਗੁਰਾਂ ਦੇ ਦਰਸ਼ਨਾਂ ਦੀ ਕਾਂਖਾ ਰੱਖਣ ਵਾਲੇ, ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਚੱਲ ਕੇ ਸਿੱਖ ਆਉਂਦੇ ਨੇ।
ਲਗਾ ਸਭਾ ਸਭ ਦੇਖਣ ਪਾਵੇ,
ਜਦੋਂ ਸਤਿਗੁਰਾਂ ਦਾ ਦੀਵਾਨ ਸਜਦਾ ਹੈ ਬਹੁਤ ਸਾਰੇ ਸਿੱਖ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਆਉਂਦੇ ਨੇ।
ਗੁਰ ਦਰਬਾਰ ਭਇਓ ਜਬ ਭਾਰੀ,
ਜਦੋਂ ਸਤਿਗੁਰਾਂ ਦਾ ਭਾਰੀ ਦਰਬਾਰ ਸਜ ਗਿਆ, ਬਹੁਤ ਵੱਡਾ ਦਰਬਾਰ ਸਜ ਗਿਆ।
ਅਨਕੇ ਕੋਰਨ ਅਨਕੇ ਕੋਰਨ ਹੈ ਅਗਾਰੇ,
ਅਨੇਕ ਪ੍ਰਕਾਰ ਦੀਆਂ ਕੋਰਾ ਫਿਟਾਵਾਂ ਲਿਆ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ।
ਡੇਢ ਜਾਮ ਜਬ ਬੈਠ ਬਿਤਾਇਓ, ਦੁਆਰ ਪਾਲ ਤਵ ਅੰਤਰ ਆਇਓ।
ਡੇਢ ਪਹਿਰ ਦਾ ਸਮਾਂ ਦਿਨ ਦਾ ਸਤਿਗੁਰੂ ਜੀ ਨੇ ਦੀਵਾਨ ਵਿਚ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦਿਆਂ ਬਤੀਤ ਕੀਤਾ ਕਿ ਇਨੇ ਨੂੰ ਇੱਕ ਦੁਆਰਪਾਲ ਅੰਦਰ ਚੱਲ ਕੇ ਆਇਆ।
ਹੱਥ ਜੋੜ ਕਰ ਅਰਜ਼ ਗੁਜ਼ਾਰੇ,
ਦੁਆਰਪਾਲ ਨੇ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ।
ਜੋਬਦਾਰ ਇੱਕ ਪੌਰ ਅਗਾਰੇ,
ਕਹਿਣ ਲੱਗਾ ਮਹਾਰਾਜ ਜੀ ਬਾਹਰ ਦਰਵਾਜੇ ਦੇ ਉੱਤੇ ਇੱਕ ਚੋਬਦਾਰ ਚੱਲ ਕੇ ਆਇਆ ਹੈ।
ਭੀਮ ਚੰਦ ਕੋ ਆਏ ਵਜ਼ੀਰ, ਮਿਲਿਓ ਚਹਿ ਰਾਵਰ ਕੇ ਤੀਰ।
ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਇੱਕ ਵਜ਼ੀਰ ਚੱਲ ਕੇ ਆਇਆ, ਔਰ ਉਹ ਆਪ ਜੀ ਨੂੰ ਮਿਲਣਾ ਚਾਹੁੰਦਾ, ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਜੇ ਸੁਦਕੋ ਸੋ ਚੱਲ ਕਰ ਆਇਓ,
ਮਹਾਰਾਜ ਉਹਦੀ ਖਬਰ ਲੈ ਕੇ ਉਹ ਚੋਬਦਾਰ ਬਾਹਰ ਦਰਵਾਜੇ ਤੇ ਬੇਨਤੀ ਕਰਨ ਵਾਸਤੇ ਪਹੁੰਚਿਆ ਹੈ।
ਸੁਣ ਕਲਗੀਧਰ ਬਚ ਫੁਰਮਾਇਓ,
ਜਦੋਂ ਦੁਆਰਪਾਲ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਜੀ ਨੇ ਆਗਿਆ ਦਿੱਤੀ, ਬਚਨ ਕਹੇ।
ਅਬ ਤਿਸ ਖਾਨ ਪਾਨ ਸੁਧ ਲੀਜੈ,
ਮਹਾਰਾਜ ਜੀ ਕਹਿੰਦੇ ਹੁਣ ਸਾਡੇ ਦੀਵਾਨ ਦੀ ਸਮਾਪਤੀ ਦਾ ਸਮਾਂ ਹੈ, ਉਹਨੂੰ ਕਹਿ ਦਿਓ ਕਿ ਉਹਦੀ ਲੰਗਰ ਪ੍ਰਸ਼ਾਦੇ ਦੀ ਖਾਨ ਪਾਨ ਦੀ ਸਾਰੀ ਸੁਧ ਸਾਰ ਲਵੋ।
ਅੱਛੇ ਥਾਂ ਸਿਵਰ ਕੋ ਦੀਜੈ,
ਚੰਗੇ ਥਾਂ ਤੇ ਭਲੇ ਥਾਂ ਤੇ ਉਹਨਾਂ ਦਾ ਡੇਰਾ ਕਰਵਾਓ।
ਪਿਛਲੇ ਪੈਰ ਸਮੀਪ ਬੁਲਾਵੇ,
ਸ਼ਾਮ ਦਾ ਦੀਵਾਨ ਸਜੇਗਾ ਦੁਪਹਿਰ ਤੋਂ ਬਾਅਦ, ਤੇ ਸ਼ਾਮ ਨੂੰ ਅਸੀਂ ਉਹਨੂੰ ਆਪਣੇ ਕੋਲ ਬੁਲਾਵਾਂਗੇ।
ਕਿਸ ਕੀ ਮਸਲਤ ਸੁਣੈ ਸੁਣਾਵੇ,
ਫਿਰ ਉਹਦੀ ਸਲਾਹ ਸੁਣਾਂਗੇ ਸੁਣਾਵਾਂਗੇ, ਜੋ ਗੱਲਾਂ ਕਰਨੀਆਂ ਨੇ ਉਹ ਫਿਰ ਸ਼ਾਮ ਨੂੰ ਹੀ ਹੋਣਗੀਆਂ।
ਇਮ ਕਰ ਹੁਕਮ ਉਥੇ ਗੋਸਾਈ,
ਇਹਦਾ ਹੁਕਮ ਕਰਕੇ ਦੀਵਾਨ ਦੀ ਸਮਾਪਤੀ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਉੱਠੇ ਹਨ।
ਸੁੰਦਰ ਸਦਨ ਪ੍ਰਵੇਸ਼ੇ ਜਾਏ,
ਮਹਾਰਾਜ ਜੀ ਦੀਵਾਨ ਤੋਂ ਬਾਹਰ ਚੱਲ ਕੇ ਆਪਣੇ ਕਮਹਿਲਾਂ ਵਿਚ ਆਏ ਨੇ, ਸੋਹਣਿਆਂ ਮੰਦਰਾਂ ਵਿਚ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ।
ਖਾਨ ਪਾਨ ਕਰ ਦਿਵਸ ਚੜਾਇਓ,
ਖਾਨ ਪਾਨ ਕੀਤਾ ਹੈ, ਦਿਨ ਦੁਪਹਿਰ ਦਾ ਸਮਾਂ ਬਤੀਤ ਹੋ ਗਿਆ।
ਸੋਚ ਇਸ਼ਨਾਨ ਕਰਨ ਪੁਨ ਆਏ ਪਾਇਓ,
ਦੁਪਹਿਰ ਦਾ ਸਮਾਂ ਬੀਤਿਆ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਦਿਵਸ ਬਾਕੀ ਜਬਰੇ ਬਹੁ ਸਭਾ ਥਾਨ ਮੈਂ ਜਾਨ ਦਿਵਸ ਬਾਕੀ ਜਬ ਰਹੇ,
ਜਦੋਂ ਇੱਕ ਪਹਿਰ ਦਿਨ ਬਾਕੀ ਰਹਿ ਗਿਆ, ਯਾਨੀ ਕਿ ਸ਼ਾਮ ਦਾ ਸਮਾਂ ਹੋਇਆ।
ਸੋ ਵਜ਼ੀਰ ਬੁਲਵਾਵਨ ਕਰਿਓ,
ਮਹਾਰਾਜ ਜੀ ਨੇ ਦੀਵਾਨ ਸਜਾਇਆ ਤੇ ਉਸ ਵਜ਼ੀਰ ਨੂੰ ਸੱਦਾ ਭੇਜ ਦਿੱਤਾ ਕਿ ਹੁਣ ਉਹ ਸਾਡੀ ਸਭਾ ਵਿਚ ਆ ਸਕਦਾ ਹੈ।
ਸਭਾ ਥਾਨ ਮੈਂ ਬੈਠ ਕਿਰਪਾਲਾ, ਸ਼੍ਰੀ ਆਏ ਸਭ ਆਦ ਕਿਰਪਾਲਾ।
ਸਤਿਗੁਰੂ ਜੀ ਸਭਾ ਵਾਲੀ ਜਗ੍ਹਾ ਤੇ ਸ਼ਾਮ ਨੂੰ ਦੀਵਾਨ ਸਜਾ ਕੇ ਬੈਠੇ ਨੇ। ਕਿਰਪਾਲੂ ਸਤਿਗੁਰੂ ਜੀ ਦੇ ਨੇੜੇ ਮਾਮਾ ਕਿਰਪਾਲ ਚੰਦ ਜੀ ਆਦਿਕ ਜਿੰਨੇ ਸਤਿਗੁਰਾਂ ਦੇ ਨਿਕਟਵਰਤੀ ਸੂਰਮੇ ਬਹਾਦਰ ਯੋਧੇ ਮਸੰਦ ਨੇ ਸਾਰੇ ਚੱਲ ਕੇ ਆਏ ਹਨ।
ਚੰਦ ਤੇ ਆਦਮ ਮਸੰਦ
ਭਾਈ ਨੰਦ ਚੰਦ ਜੀ ਆਦਿਕ ਜਿੰਨੇ ਮਸੰਦ ਨੇ ਸਭ ਆਏ ਨੇ।
ਲਾਗੇ ਗੁਰਦਰਬਾਰ ਬਿਲੰਦ
ਸਤਿਗੁਰਾਂ ਦਾ ਬੜਾ ਸੋਹਣਾ ਦਰਬਾਰ ਲੱਗ ਗਿਆ, ਸੋਹਣਾ ਦੀਵਾਨ ਮਹਾਰਾਜ ਜੀ ਦਾ ਸਜ ਗਿਆ।
ਪਤਲੀਓ ਬੁਲਾਏ ਵਜ਼ੀਰ
ਮਹਾਰਾਜ ਜੀ ਨੇ ਸੇਵਾਦਾਰ ਭੇਜ ਕੇ ਜਿਹੜਾ ਵਜ਼ੀਰ ਸੀ ਭੀਮ ਚੰਦ ਦਾ ਭੇਜਿਆ ਹੋਇਆ ਓਨੂ ਮਹਾਰਾਜ ਜੀ ਨੇ ਆਪਣੀ ਸਭਾ ਵਿਚ ਬੁਲਾਇਆ ਹੈ।
ਬੰਧਨ ਬੈਠੇ ਪ੍ਰਭ ਤੀਰ
ਵਜ਼ੀਰ ਚੱਲ ਕੇ ਸਤਿਗੁਰਾਂ ਦੇ ਦੀਵਾਨ ਚ ਹਾਜ਼ਰ ਹੋਇਆ। ਆ ਕੇ ਓਹਨੇ ਹੱਥ ਜੋੜ ਕੇ ਵੰਦਨਾ ਕੀਤੀ, ਮੱਥਾ ਟੇਕ ਕੇ ਨਮਸਕਾਰ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਿਆ।
ਕਰਤੇ ਅਰਪੇ ਕੋਲ ਅਗਾਰੇ
ਹੱਥਾਂ ਤੋਂ ਸੋਹਣੀਆਂ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਓਹਨੇ ਅਰਪਣ ਕੀਤੀਆਂ ਹਨ।
ਨਮੋ ਨ੍ਰਿਤ ਕਰ ਜੋਰ ਉਚਾਰੇ
ਬਾਦਸ਼ਾਹ ਰਾਜੇ ਭੀਮ ਚੰਦ ਵੱਲੋਂ ਇਹਨੇ ਹੱਥ ਜੋੜ ਕੇ ਮੱਥਾ ਟੇਕਿਆ। ਮਹਾਰਾਜ ਰਾਜਾ ਭੀਮ ਚੰਦ ਕਹਿਲੂਰਪਤੀ ਵੱਲੋਂ ਵੀ ਆਪ ਜੀ ਨੂੰ ਨਮਾਮ ਹੈ, ਨਮਸਕਾਰ ਹੈ।
ਸਤਿਗੁਰ ਕੁਸ਼ਲ ਬੁਝਨਾ ਕਿਨੇ
ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ, ਵਜ਼ੀਰ ਨੂੰ ਪੁੱਛਿਆ ਕਿ ਰਸਤੇ ਵਿਚ ਆਉਂਦਿਆ ਕਿਸੇ ਪ੍ਰਕਾਰ ਦੀ ਦਿੱਕਤ ਨਾ ਹੋਈ ਹੋਵੇ, ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਰਾਜੇ ਭੀਮ ਚੰਦ ਦਾ ਕੀ ਹਾਲ ਚਾਲ ਹੈ। ਇਦਾਂ ਮਹਾਰਾਜ ਜੀ ਨੇ ਸਾਰੇ ਕੁਸ਼ਲ ਪ੍ਰਸੰਨਤਾ ਦੇ ਸਵਾਲ ਕੀਤੇ ਨੇ।
ਨਿਮਰ ਹੋਏ ਤਿੰਨ ਸਭ ਕਹਿ ਦੀਨੀ
ਬੜਾ ਬਨਿਮਰ ਹੋ ਕੇ ਵਜ਼ੀਰ ਸੀ, ਸਿਆਣਾ ਸੀ, ਸੂਝਵਾਨ ਸੀ, ਜਾਣਦਾ ਸੀ ਕਿਵੇਂ ਮਿਲਣਾ ਗਿਲਣਾ ਹੈ ਕਿਸੇ ਨੂੰ, ਮਹਾਂਪੁਰਖਾਂ ਅਵਤਾਰੀ ਪੁਰਖਾਂ ਨੂੰ ਕਿਵੇਂ ਮਿਲਣਾ ਹੈ, ਉਹ ਸਾਰੀ ਵਿਧੀ ਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਇਹ ਵਜ਼ੀਰ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਬੋਲਿਆ, ਸਭ ਕੁਝ ਦੱਸ ਦਿੱਤਾ।
ਪ੍ਰਭ ਜੀ ਤੁਮਰੋ ਸੁਣਿਓ ਨਗਾਰਾ, ਮੈਂ ਪਾਲਕ ਸੰਸੈ ਮਨਦਾਰਾ।
ਕਹਿਣ ਲੱਗਾ, ਹੇ ਪ੍ਰਭੂ ਜੀ, ਹੇ ਗੁਰਦੇਵ, ਆਪ ਜੀ ਦੇ ਨਗਾਰੇ ਦੀ ਆਵਾਜ਼ ਸਾਡੇ ਰਾਜੇ ਭੀਮ ਚੰਦ ਨੇ ਸੁਣੀ ਆਪਣੇ ਮਹਿਲਾਂ ਵਿਚ। ਆਪ ਜੀ ਦਾ ਨਗਾਰਾ ਕਿਤੇ, ਆਪ ਜੀ ਉਧਰ ਗਏ ਜੰਗਲ ਚ ਸ਼ਿਕਾਰ ਖੇਡਣ ਲਈ, ਤੇ ਨਗਾਰੇ ਤੇ ਚੋਭਾਂ ਲੱਗੀਆਂ ਤੇ ਉਹਦੀ ਆਵਾਜ਼ ਰਾਜੇ ਭੀਮ ਚੰਦ ਦੇ ਕੰਨਾਂ ਵਿਚ ਪਈ, ਤੇ ਸੁਣ ਕੇ ਰਾਜੇ ਭੀਮ ਚੰਦ ਦੇ ਮਨ ਦੇ ਵਿਚ ਸੰਸਾ ਹੋਇਆ।
ਮੋਕੋ ਸੁਧ ਰਾਵਰ ਕੀ ਹੁਤੇ
ਪੁੱਛਿਆ ਵੀ ਇਹ ਨਗਾਰਾ ਕਿਹਦਾ ਵੱਜ ਰਿਹਾ। ਤੇ ਮਹਾਰਾਜ ਜੀ ਮੈਨੂੰ ਆਪ ਜੀ ਬਾਰੇ ਗਿਆਨ ਸੀ, ਆਪ ਜੀ ਦੀ ਸਾਰੀ ਸੁਧ ਮੇਰੇ ਤੱਕ ਪਹੁੰਚੀ ਹੋਈ ਸੀ, ਤੇ ਜਿੰਨਾ ਕੁ ਮੈਨੂੰ ਪਤਾ ਸੀ ਤੁਹਾਡੇ ਬਾਰੇ ਉਹ ਮੈਂ ਰਾਜੇ ਭੀਮ ਚੰਦ ਨੂੰ ਦੱਸਿਆ।
ਕਹਿ ਕਰ ਸਮਝਾਇਓ ਗਿਰਪਤੇ
ਪ੍ਰਕਾਰ ਨਾਲ ਸਭ ਕੁਝ ਕਹਿ ਕੇ ਰਾਜੇ ਭੀਮ ਚੰਦ ਨੂੰ ਸਮਝਾ ਦਿੱਤਾ ਤੁਹਾਡੇ ਬਾਰੇ।
ਸੁਣਤ ਸੁਜਸ ਕੋ ਬਹੁਤ ਆਨੰਦਾ
ਜਦੋਂ ਰਾਜੇ ਭੀਮ ਚੰਦ ਨੇ ਤੁਹਾਡਾ ਸੁਜਸ ਸੁਣਿਆ, ਤੁਹਾਡੀ ਵਡਿਆਈ ਸੁਣੀ ਤੇ ਸੁਣ ਕੇ ਬੜਾ ਖੁਸ਼ ਹੋਇਆ, ਆਨੰਦਿਤ ਹੋਇਆ।
ਮਧੁਰ ਸ਼ਬਦ ਗਨ ਘੋਰ ਮਨਿੰਦਾ ਮੋਰ ਮਨਿੰਦਾ
ਬੜੇ ਮਧੁਰ ਮਿੱਠੇ ਮਿੱਠੇ ਸ਼ਬਦ ਬੋਲਿਆ, ਜਿਵੇਂ ਆਕਾਸ਼ ਵਿਚ ਬਦਲਾਂ ਦੀ ਗੜਗੜਾਹਟ ਨੂੰ ਸੁਣ ਕੇ ਮੋਰ ਬੋਲਦੇ ਹਨ।
ਅਬਲਾਕ ਚਿਤ ਦਰਸ ਤੁਮਾਰਾ
ਮਹਾਰਾਜ, ਰਾਜਾ ਭੀਮ ਚੰਦ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਤੁਹਾਡਾ ਸੁਜਸ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ।
ਮੋਹੇ ਪਠਾਇਓ ਏਵ ਉਚਾਰਾ
ਮਹਾਰਾਜ, ਮੈਨੂੰ ਕਹਿ ਕੇ ਰਾਜੇ ਭੀਮ ਚੰਦ ਨੇ ਤੁਹਾਡੇ ਕੋਲ ਭੇਜਿਆ ਹੈ।
ਉਤ ਗੁਰ ਕੋ ਘਰ ਇਤ ਹਮ ਰਾਜੇ ਨਿਕਟ ਬਸਨ ਤੇ ਪੁਰ ਮੈਂ ਕਾਜੇ।
ਮੈਨੂੰ ਇਹ ਕਹਿ ਕੇ ਭੇਜਿਆ ਭੀਮ ਚੰਦ ਨੇ ਕਿ ਉਧਰ ਗੁਰੂ ਘਰ ਹੈ, ਬੜਾ ਵੱਡਾ ਘਰ ਹੈ, ਤੇ ਇਧਰ ਅਸੀਂ ਵੀ ਰਾਜੇ ਹਾਂ, ਇਸ ਕਰਕੇ ਜੇ ਕਿਤੇ ਸਾਡਾ ਮੇਲ ਹੋ ਜੇ, ਨੇੜੇ ਰਹਿੰਦੇ ਨੇ ਉਹ ਵੀ, ਮੈਂ ਵੀ ਉਹਨਾਂ ਦੇ ਨੇੜੇ ਰਹਿੰਦਾ ਹਾਂ, ਤੇ ਸਾਡੇ ਇੱਕ ਦੂਜੇ ਦੇ ਨੇੜੇ ਰਹਿਣ ਨਾਲ ਸਾਡੇ ਬਹੁਤ ਸਾਰੇ ਕੰਮ ਪੂਰੇ ਹੋ ਸਕਦੇ ਹਨ। ਸਾਡਾ ਵੀ ਕੋਈ ਕੰਮ ਹੋ ਸਕਦਾ ਤੇ ਗੁਰੂ ਸਾਹਿਬ ਦਾ ਵੀ ਕੋਈ ਕੰਮ ਹੋ ਸਕਦਾ ਹੈ।
ਕਰੈ ਸੁਧਾਰੈ ਮਿਲ ਦਿਸ਼ੇ
ਦੋਏ, ਦੋਹਾਂ ਪਾਸਿਓਂ ਜੇ ਸਾਡਾ ਮੇਲ ਮਿਲਾਪ ਰਹੇਗਾ ਤੇ ਸਾਡੇ ਸਾਰੇ ਕੰਮ ਸਵਰਨਗੇ। ਜੇ ਕਿਤੇ ਮੈਨੂੰ ਲੋੜ ਪੈ ਜਾਏ ਤੇ ਮੇਰਾ ਕਾਰਜ ਸੁਧਾਰ ਦੇਣ ਗੁਰੂ ਜੀ, ਜੇ ਕਿਤੇ ਗੁਰੂ ਜੀ ਨੂੰ ਲੋੜ ਪਵੇ ਤੇ ਮੈਂ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਹਾਂ।
ਇਤਿਆਦਕ ਲਖ ਲਾਭ ਮਿਸਾਲਾ
ਇਤਿਆਦਕ ਬਹੁਤ ਸਾਰੇ ਤੁਹਾਡਾ ਤੁਹਾਡੇ ਨਾਲ ਮੇਲ ਮਿਲਾਪ ਦੇ ਲਾਭ ਨੂੰ ਜਾਣ ਕੇ
ਜੈਤ ਮੇਲ ਨਿਤ ਕੋ ਮੈਂ ਪਾਲਾ
ਮਹਾਰਾਜ, ਰਾਜਾ ਭੀਮ ਚੰਦ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦਾ, ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ।
ਆਵਤ ਕੋ ਸਨਮਾਨ ਬਖਾਨੋ ਬਦੈ ਪ੍ਰੇਮ ਜਿਮ ਕਰਨਾ ਥਾਨੂੰ।
ਮਹਾਰਾਜ ਬੇਨਤੀ ਇਹ ਹੈ ਕਿ ਜੇ ਰਾਜਾ ਭੀਮ ਚੰਦ ਆਪ ਜੀ ਕੋਲ ਆਵੇ ਤੇ ਤੁਸੀਂ ਉਹਦੇ ਆਉਂਦੇ ਦਾ ਸਨਮਾਨ ਕਰ ਦੇਣਾ, ਜਿਹੜਾ ਉਹਦਾ ਬਣਦਾ ਸਨਮਾਨ ਹੈ ਉਹਨੂੰ ਦੇ ਦੇਣਾ, ਤਾਂ ਜੋ ਤੁਹਾਡਾ ਆਪਸ ਵਿਚ ਪ੍ਰੇਮ ਵਧੇ। ਐਸੀ ਕਰੁਣਾ ਐਸੀ ਦਇਆ ਭੀਮ ਚੰਦ ਤੇ ਕਰ ਦੇਣੀ।
ਜੀ ਕਲਗੀ ਧਰ ਕੋ ਰੁਖ ਪਾਏ,
ਕਲਗੀ ਧਰ ਜੀ ਤਾਂ ਨਹੀਂ ਬੋਲੇ, ਮਹਾਰਾਜ ਜੀ ਦਾ ਰੁਖ ਪਾ ਕੇ ਲਾਗੇ ਮਾਮਾ ਕਿਰਪਾਲ ਚੰਦ ਜੀ ਜੋ ਬੜੇ ਸਿਆਣੇ ਸੂਝਵਾਨ ਤੇ ਦੂਰਅੰਦੇਸ਼ੀ ਨੇ, ਗੁਰੂ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਮਾਮਾ ਕਿਰਪਾਲ ਚੰਦ ਜੀ ਨਿਭਾਇਆ ਕਰਦੇ ਸਨ, ਤੋ ਗੁਰੂ ਸਾਹਿਬ ਦਾ ਰੁੱਖ ਵੇਖ ਕੇ ਕੋਲੋਂ ਮਾਮਾ ਕਿਰਪਾਲ ਚੰਦ ਜੀ ਬੋਲੇ,
ਮਾਤਲ ਉਤਰ ਦੀ ਉਸ ਬਣਾਏ।
ਤੋ ਬੜੇ ਸਿਆਣੇ ਸਨ, ਬੜੇ ਸੋਹਣੇ ਢੰਗ ਨਾਲ ਵਜ਼ੀਰ ਨੂੰ ਜਵਾਬ ਦਿੱਤਾ,
ਜੇ ਪ੍ਰੇਮੀ ਗੁਰ ਘਰ ਕੋ ਹੋਏ ਆਦਰ ਕਿਉਂ ਨਾ ਪਾਏ ਟਿਗ ਸੋਏ।
ਮਹਾਰਾਜ ਜੀ ਨੂੰ ਇਸ਼ਾਰਾ ਪਾ ਕੇ ਮਾਮਾ ਕਿਰਪਾਲ ਚੰਦ ਜੀ ਬੋਲੇ, ਕਹਿੰਦੇ ਜੇ ਰਾਜਾ ਭੀਮ ਚੰਦ ਗੁਰੂ ਘਰ ਦਾ ਪ੍ਰੇਮੀ ਹੈ ਤੇ ਜਿਹੜਾ ਗੁਰੂ ਘਰ ਦਾ ਪ੍ਰੇਮੀ ਆ ਉਹਨੂੰ ਆਦਰ ਕਿਉਂ ਨਾ ਮਿਲੇਗਾ। ਜਿਹੜਾ ਗੁਰੂ ਘਰ ਨਾਲ ਪ੍ਰੇਮ ਕਰਦਾ ਉਹਨੂੰ ਆਦਰ ਮਿਲਦਾ, ਉਹਨੂੰ ਗੁਰੂ ਘਰ ਵੱਲੋਂ ਸਤਿਕਾਰ ਮਿਲਦਾ, ਤੇ ਜੇ ਉਹ ਗੁਰੂ ਘਰ ਦਾ ਪ੍ਰੇਮੀ ਹੈ ਤੇ ਉਹਨੂੰ ਆਦਰ ਕਿਉਂ ਨਾ ਮਿਲੇਗਾ ਜੇ ਕੋਲ ਆਵੇਗਾ।
ਜਥਾ ਭਾਵ ਨਾਰਦੈ ਉਠਾਵੇ, ਸ਼੍ਰੀ ਸਤਿਗੁਰ ਤੇ ਤਛਿਨ ਪਾਵੇ।
ਜਿਸ ਤਰ੍ਹਾਂ ਦੀ ਭਾਵਨਾ ਰੱਖ ਕੇ ਹਿਰਦੇ ਵਿਚ ਉਹ ਆਵੇਗਾ ਸਤਿਗੁਰਾਂ ਜੀ ਵੱਲੋਂ, ਉਸੇ ਤਰ੍ਹਾਂ ਤਤ ਛਿੰਨ ਉਸੇ ਵਕਤ ਉਸੇ ਤਰ੍ਹਾਂ ਦਾ ਫਲ ਰਾਜੇ ਭੀਮ ਚੰਦ ਨੂੰ ਮਿਲੇਗਾ। ਇਸ਼ਾਰਾ ਵੀ ਕਰ ਦਿੱਤਾ ਕਿ ਭੀਮ ਚੰਦ ਜਿਸ ਤਰ੍ਹਾਂ ਦੀ ਬਿਰਤੀ ਲੈ ਕੇ ਆਏਗਾ ਗੁਰੂ ਸਾਹਿਬ ਵੱਲੋਂ ਅੱਗੋਂ ਉਸੇ ਤਰ੍ਹਾਂ ਦਾ ਵਰਤਾਵ ਹੋਵੇਗਾ। ਜੇ ਉਹ ਆ ਕੇ ਆਪਣੇ ਰਾਜ ਭਾਗ ਦਾ ਹੰਕਾਰ ਵਿਖਾਏਗਾ ਤੇ ਕਲਗੀਧਰ ਜੀ ਵੱਲੋਂ ਉਸੇ ਤਰ੍ਹਾਂ ਪੇਸ਼ ਆਇਆ ਜਾਏਗਾ। ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਏਗਾ ਉਸੇ ਤਰ੍ਹਾਂ ਦਾ ਤਤ ਛਿੰਨ ਪ੍ਰਾਪਤ ਹੋਵੇਗਾ ਫਲ ਉਹਨੂੰ।
ਸਭਨਾ ਉਪਰ ਨਦਰ ਪ੍ਰਭ ਤੇਰੀ, ਇਹ ਤੋ ਕਿਰਪਾ ਸਕਲ ਪਰ ਧਰੈ, ਰੰਕ ਰਾਵ ਕੀ ਕਾਮਨਾ ਪੁਰੈ।
ਵਜ਼ੀਰ ਇਹ ਤਾਂ ਸਾਰਿਆਂ ਤੇ ਇੱਕੋ ਜੀ ਕਿਰਪਾ ਦ੍ਰਿਸ਼ਟੀ ਕਰਦੇ ਨੇ, ਭਾਵੇਂ ਕੋਈ ਰੰਕ ਹੈ ਭਾਵੇਂ ਕੋਈ ਰਾਜਾ ਹੈ, ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ।
ਭੀਮ ਚੰਦ ਕਹਿਲੂਰੀ ਰਾਜਾ,
ਰਾਜਾ ਭੀਮ ਚੰਦ ਕਹਿਲੂਰ ਦਾ ਰਾਜਾ ਹੈ।
ਦੂਜਾ ਗੁਰੂ ਪ੍ਰੇਮ ਉਪ ਰਾਜਾ,
ਦੂਜਾ ਉਹਦੇ ਮਨ ਵਿਚ ਗੁਰੂ ਜੀ ਦਾ ਪ੍ਰੇਮ ਪੈਦਾ ਹੋਇਆ।
ਤ੍ਰਿਤੀਏ ਮਾਸ ਸਮੀਪ ਸਦੀਵਾ,
ਤੀਜਾ ਉਹ ਨੇੜੇ ਰਹਿੰਦਾ ਬਿਲਕੁਲ ਨਾਲ ਉਹਦਾ ਨਿਵਾਸ ਹੈ।
ਮਿਲਨ ਸਾਹਿਤ ਪੁਨ ਕਰ ਮਨ ਨੀਵਾ,
ਫਿਰ ਉਹ ਮਨ ਨੀਵਾ ਕਰਕੇ ਆ ਕੇ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ ਹੈ।
ਸਾਧਕ ਗੁਣ ਕੰਨ ਵਿਚਾਰੋ, ਆਵੋ ਭਲੀ ਬਾਤ ਨਿਰਧਾਰੋ।
ਇੱਥੇ ਆਦਿਕ ਸਾਰੇ ਗੁਣ ਭਲੇ ਹਨ ਤੇ ਆਉਣ ਦਿਓ ਰਾਜਾ ਭੀਮ ਚੰਦ ਨੂੰ ਲਿਆਓ ਨਾਲ, ਉਹ ਆ ਕੇ ਗੁਰੂ ਸਾਹਿਬ ਨੂੰ ਮਿਲੇ, ਇਹ ਭਲੀ ਵਿਚਾਰ ਹੈ।
ਮੁਸਕਾਵਤ ਕਲਗੀ ਤਰ ਕਯੋ,
ਮਾਮਾ ਕਿਰਪਾਲ ਚੰਦ ਜੀ ਬੋਲੇ ਨਾ ਇਹ ਜਵਾਬ ਦਿੱਤਾ ਵਜ਼ੀਰ ਨੂੰ, ਤੇ ਲਾਗਿਓ ਗੁਰੂ ਕਲਗੀਧਰ ਜੀ ਵੀ ਮੁਸਕਰਾਉਂਦਿਆਂ ਹੋਇਆ ਬੋਲੇ,
ਕਿਰਪਤੀ ਸ਼ੋਕ ਕਾਏ ਬੋ ਧਰਿਓ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਵਜ਼ੀਰ ਸਾਹਿਬ ਇਹ ਦੱਸੋ ਤੁਹਾਡਾ ਰਾਜਾ ਭੀਮ ਚੰਦ ਸ਼ੌਕ ਕਿਸ ਚੀਜ਼ ਦਾ ਰੱਖਦਾ?
ਕਰਨ ਅਖੇਰ ਕਿਤਕ ਮਨ ਭਾਵੈ,
ਸ਼ਿਕਾਰ ਖੇਡਣਾ ਉਹਨੂੰ ਕਿੰਨਾ ਕੁ ਚੰਗਾ ਲੱਗਦਾ।
ਕੈਸੇ ਅਰਸ ਪਰ ਚੜਨ ਸੁਹਾਵੈ,
ਇਹੋ ਜੇ ਘੋੜੇ ਤੇ ਚੜਨਾ ਪਸੰਦ ਕਰਦਾ ਹੈ।
ਕਿਸ ਆਯੁਧ ਕੋ ਹੈ ਅਭਿਆਸਾ,
ਕਿਹੜੇ ਸ਼ਸਤਰ ਦਾ ਜਿਆਦਾ ਅਭਿਆਸ ਕਰਦਾ, ਕਿਹੜਾ ਸ਼ਸਤਰ ਚਲਾਣਾ ਉਹਨੂੰ ਜਿਆਦਾ ਪਸੰਦ ਹੈ।
ਰੱਖੇ ਤੁਫੰਗ ਕੇ ਚਾਂਪ ਸੁਪਾਸਾ,
ਉਹ ਹੱਥ ਵਿਚ ਬੰਦੂਕ ਰੱਖਦਾ ਜਾਂ ਤਨਖ ਰੱਖਦਾ ਹੈ।
ਕੌਣ ਸੁਥਲ ਮੈਂ ਸੁਣਿਓ ਨਗਾਰਾ,
ਉਹਨੇ ਸਾਡਾ ਨਗਾਰਾ ਕਿਹੜੀ ਜਗ੍ਹਾ ਤੇ ਸੁਣਿਆ, ਕਿੱਥੇ ਆਵਾਜ਼ ਸੁਣੀ ਹੈ?
ਜਿਸ ਤੇ ਆਵਨ ਕੋ ਮਨ ਧਾਰਾ,
ਨਗਾਰੇ ਨੂੰ ਸੁਣ ਕੇ ਉਹ ਸਾਡੇ ਕੋਲ ਆਉਣਾ ਚਾਹੁੰਦਾ ਹੈ।
ਹੱਥ ਜੋੜ ਕਰ ਅਰਜ਼ ਵਜ਼ੀਰ, ਗਿਰਪਤੀ ਭੀਮ ਚੰਦ ਬਰ ਵੀਰ।
ਜੋੜ ਕੇ ਵਜ਼ੀਰ ਬੋਲਿਆ, ਕਹਿਣ ਲੱਗਾ ਜੀ ਸਾਡੇ ਰਾਜਾ ਭੀਮ ਚੰਦ ਜੀ ਬੜੇ ਬਲੀ ਨੇ, ਬੜੇ ਵੀਰ ਯੋਧੇ ਹਨ।
ਪਤੀ ਸਭ ਆਏ ਸਮਾਨੈ,
ਪਹਾੜੀ ਰਾਜੇ ਨੇ ਸਾਰੇ ਉਹਨਾਂ ਦੀ ਆਗਿਆ ਮੰਨਦੇ ਹਨ।
ਸੁਮਤ ਸੁਮੰਤ ਅਤ ਮਸਲਤ ਠਾਨੈ,
ਬੜਾ ਸਿਆਣਾ ਤੇ ਬੜੀ ਮਸਲਤ ਸਲਾਹ ਨਾਲ ਕੰਮ ਕਰਦਾ ਹੈ।
ਰਾਜਨੀਤ ਮੈਂ ਨਿਪੁੰਨ ਮਿਸਾਲਾ,
ਰਾਜਨੀਤੀ ਵਿਚ ਉਹਦਾ ਦਿਮਾਗ ਬੜਾ ਕੰਮ ਕਰਦਾ, ਬੜਾ ਨਿਪੁੰਨ ਹੈ।
ਸਭ ਤੇ ਅਧਿਕ ਚਮੂ ਤੇ ਸੁਕਨਾਲਾ,
ਜਿੰਨੇ ਰਾਜੇ ਨੇ ਇਸ ਵੇਲੇ ਪਹਾੜਾਂ ਦੇ ਸਭ ਤੋਂ ਜ਼ਿਆਦਾ ਫੌਜ ਰਾਜੇ ਭੀਮ ਚੰਦ ਕੋਲ ਹੈ।
ਕਬ ਕਬ ਚੜ੍ਹੈ ਅਖੇਰ ਕਰਨ ਕੋ,
ਕਦੇ ਸ਼ਿਕਾਰ ਖੇਡਣ ਵਾਸਤੇ ਵੀ ਉਹ ਚੜ੍ਹਦਾ ਹੈ।
ਉਹ ਅਭਿਆਸ ਸ਼ਸਤਰ ਧਰਨ ਕੋ,
ਸ਼ਸਤਰਾਂ ਦਾ ਬੜਾ ਅਭਿਆਸੀ ਆ, ਹਰ ਇੱਕ ਪ੍ਰਕਾਰ ਦਾ ਸ਼ਸਤਰ ਚਲਾ ਲੈਂਦਾ ਹੈ।
ਤੁਮ ਸ਼ਿਕਾਰ ਕੇ ਕਰਨ ਗਏ ਜਬ ਨਿਜ ਗ੍ਰਾਮਨ ਮੈਂ ਨਿਕਟੋ ਤੋ ਤਬ,
ਜਦੋਂ ਤੁਸੀਂ ਸ਼ਿਕਾਰ ਖੇਡਣ ਗਏ ਸੀ ਤੇ ਉਹ ਇਧਰ ਆਪਣੇ ਪਿੰਡਾਂ ਵਿਚ ਆਪਣੇ ਨਗਰਾਂ ਵਿਚ ਨੇੜੇ ਆਇਆ ਹੋਇਆ ਸੀ।
ਜਿਉ ਆ ਗਿਆ ਅਬ ਲੈ ਕਰ ਆਓ,
ਉਦੋਂ ਨਗਾਰੇ ਦੀ ਆਵਾਜ਼ ਉਹਨਾਂ ਨੇ ਬਾਦਸ਼ਾਹ ਰਾਜੇ ਭੀਮ ਚੰਦ ਨੇ ਸੁਣੀ ਸੀ, ਹੁਣ ਆਗਿਆ ਦਿਓ ਤਾਂ ਜੋ ਮੈਂ ਰਾਜੇ ਨੂੰ ਲੈ ਕੇ ਆਵਾਂ।
ਸੁਧ ਰਾਵਰ ਕੀ ਸਕਲ ਸੁਣਾਓ,
ਸਾਰੀ ਸੁਧ ਆਪ ਜੀ ਦੀ ਜਾ ਕੇ ਸੁਣਾਵਾਂ।
ਬਹੁ ਮੋਹਲਾ ਸਿਰ ਪਾਓ ਮੰਗਾਇਓ, ਕਰ ਗੁਰ ਹੁਕਮ ਵਜ਼ੀਰ ਦਿਵਾਇਓ।
ਬੜਾ ਕੀਮਤੀ ਸਿਰੋਂ ਪਾਓ ਮਹਾਰਾਜ ਜੀ ਨੇ ਮੰਗਵਾਇਆ ਤੇ ਹੁਕਮ ਕਰਕੇ ਇਸ ਵਜ਼ੀਰ ਨੂੰ ਗੁਰੂ ਘਰ ਵੱਲੋਂ ਦਿੱਤਾ।
ਘਰ ਬੰਧਨ ਕੋ ਰੁਖਸਦ ਹੋਇਓ,
ਮੱਥਾ ਟੇਕ ਕੇ ਇਹ ਵਜ਼ੀਰ ਮਹਾਰਾਜ ਜੀ ਕੋਲ ਰੁਖਸਦ ਹੋਇਆ।
ਹਰਖਤ ਬੋ ਸੁਸ਼ੀਲ ਜੁਤ ਜੋਇਓ,
ਬੜਾ ਖੁਸ਼ ਹੋਇਆ ਸਤਿਗੁਰਾਂ ਦਾ ਸੁਭਾਅ ਵੇਖ ਕੇ, ਜਾਣ ਕੇ ਕਿ ਗੁਰੂ ਸਾਹਿਬ ਬੜੇ ਸੁਸ਼ੀਲ ਸੁਭਾਅ ਵਾਲੇ ਹਨ। ਇਹ ਜਾਣ ਕੇ ਇਹ ਵਜ਼ੀਰ ਬੜਾ ਖੁਸ਼ ਹੋ ਕੇ ਸਤਿਗੁਰਾਂ ਦੇ ਘਰੋਂ ਗਿਆ। ਰਾਜਾ ਭੀਮ ਚੰਦ ਜਿਵੇਂ ਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਆ ਰਿਹਾ,